ਬਸਤਰ ਨੇ, ਪਟ ਨਾਮ ਹੈ ਬਸਤਰਾਂ ਦਾ, ਬੜੇ ਕੀਮਤੀ ਰੇਸ਼ਮ ਦੇ ਜਿਹੜੇ ਬਸਤਰ ਨੇ ਉਸ ਵਿਵਾਨ ਦੇ ਉੱਤੇ ਪਾਏ ਹਨ।
ਉਰਦ ਦੇਹਕ ਮਾਤਾ ਕੇਰਾ,
ਔਰ ਮਾਤਾ ਜੀ ਦਾ ਪਵਿੱਤਰ ਪਾਵਨ ਸਰੀਰ ਮਾਤਾ ਸੁੰਦਰੀ ਜੀ ਦਾ ਉਸ ਸੁੰਦਰ ਵਿਵਾਨ ਦੇ ਉੱਤੇ ਸਾਰੀ ਸੰਗਤ ਨੇ ਬੜੇ ਪਿਆਰ ਤੇ ਅਦਬ ਨਾਲ ਸਵਾਰ ਕੀਤਾ ਹੈ।
ਧਨ ਲਾਏ ਬਡੇਰਾ,
ਔਰ ਬਹੁਤ ਸਾਰਾ ਧਨ ਖਰਚਿਆ ਸੰਗਤ ਨੇ, ਬਹੁਤ ਸਾਰੇ ਪੈਸੇ ਖਰਚੇ ਹਨ।
ਗਰੀਬ ਬਜ਼ਾਰਨ ਮੈਂ ਬਰਕਾਏ, ਸਿੱਖ ਸੰਗਤ ਲੈ ਗਏ ਤਿਸ ਥਾਏ।
ਔਰ ਕਹਿੰਦੇ ਗਲੀ ਬਾਜ਼ਾਰਾਂ ਦੇ ਵਿੱਚ ਵੀ ਜਦੋਂ ਮਾਤਾ ਜੀ ਦਾ ਵਿਵਾਨ ਲੈ ਕੇ ਗਏ ਤੇ ਉਹਨਾਂ ਰੁਪਈਆਂ ਪੈਸਿਆਂ ਦਾ ਮੀਂਹ ਬਰਸਾਉਂਦੇ ਗਏ ਕਿ ਮਾਤਾ ਜੀ ਦੇ ਬਿਰਧ ਸਰੀਰ ਹੈ, ਜ਼ਰਜ਼ਰੀ ਸਰੀਰ ਹੋ ਕੇ ਸਰੀਰ ਤਿਆਗਿਆ ਹੈ, ਤੋ ਇਸ ਕਰਕੇ ਮਾਤਾ ਜੀ ਦੀ ਓੜਕ ਅੰਤ ਤਾਈ ਪ੍ਰੀਤ ਨਿਭੀ ਹੈ ਗੁਰੂ ਕਲਗੀਧਰ ਦੇ ਚਰਨਾਂ ਨਾਲ। ਤੋ ਸੰਗਤ ਨੇ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਮਾਤਾ ਜੀ ਦਾ ਸਰੀਰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚੋਂ ਵਿਵਾਨ ਲੈ ਕੇ ਜਾ ਰਹੇ ਨੇ।
ਚੰਦਨ ਕੀ ਚਿਕਰ ਚੀ ਵਿਸਾਲਾ,
ਔਰ ਜਿਸ ਜਗ੍ਹਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦਿਉਰਾ ਹੈ ਉਸੇ ਜਗ੍ਹਾ ਤੇ ਮਾਤਾ ਸੁੰਦਰੀ ਜੀ ਦਾ ਸਰੀਰ ਲਿਆਂਦਾ ਹੈ, ਵਿਵਾਨ ਲਿਆਂਦਾ ਹੈ। ਔਰ ਚੰਦਨ ਦੀ ਸੋਹਣੀ ਚਿਖਾ ਗੁਰੂ ਕੇ ਸਿੱਖਾਂ ਨੇ ਬੜੇ ਪਿਆਰ ਨਾਲ ਰਚੀ ਹੈ।
ਔਕਤ ਲੇਕਰ ਤਿਸ ਮੈਂ ਡਾਲਾ,
ਔਰ ਬਹੁਤ ਸਾਰਾ ਘਿਓ ਆਦਿਕ ਲੈ ਕੇ ਉਸ ਚੰਦਨ ਦੀ ਚਿਖਾ ਦੇ ਵਿੱਚ ਘਿਓ ਪਾਇਆ ਹੈ।
ਉਪਰ ਧਰ ਸਰੀਰ ਕੋ ਤਬੈ,
ਮਾਤਾ ਜੀ ਦਾ ਸਰੀਰ ਉਸ ਚਿਖਾ ਦੇ ਉੱਤੇ ਸਜਾਇਆ ਗਿਆ ਹੈ, ਚਿਖਾ ਉੱਤੇ ਮਾਤਾ ਜੀ ਦਾ ਸਰੀਰ ਰੱਖਿਆ ਹੈ।
ਵਿਦਸੋ ਭਸਮ ਦਿਓ ਕਰ ਸਬੈ,
ਔਰ ਬੜੀ ਵਿਧੀ ਦੇ ਨਾਲ ਜਿਵੇਂ ਗੁਰਮਤ ਮਰਿਆਦਾ ਹੈ, ਅਰਦਾਸ ਬੇਨਤੀ ਕਰਨ ਤੋਂ ਬਾਅਦ ਮਾਤਾ ਜੀ ਦੇ ਸਰੀਰ ਦੇ ਅੰਗੀਠੇ ਨੂੰ ਗੁਰਸਿੱਖਾਂ ਨੇ, ਸੇਵਕਾਂ ਨੇ ਅਗਨ ਭੇਟ ਕੀਤਾ ਹੈ।
ਕਿਰਿਆ ਕਰਮ ਸਿੱਖਣ ਕਰਵਾਏ,
ਜਿਤਨੀ ਅੰਤਮ ਕਿਰਿਆ ਹੁੰਦੀ ਹੈ ਕੀਰਤਨ ਸੋਹਲੇ ਦਾ ਪਾਠ ਕਰਨਾ, ਫਿਰ ਮਾਤਾ ਜੀ ਦੇ ਨਿਮਿਤ ਦੁਸਹਿਰੇ ਦਾ ਸਮਾਗਮ, ਗੁਰਸਿੱਖਾਂ ਵਿੱਚ ਖਾਲਸਾ ਜੀ ਦੁਸਹਿਰੇ ਦਾ ਸਮਾਗਮ ਹੁੰਦਾ ਹੈ ਕਿ ਜਦੋਂ ਕੋਈ ਪ੍ਰਾਣੀ ਚਲਾਣੇ ਕਰਦਾ ਦਸਵੇਂ ਦਿਨ ਉਹਦਾ ਭੋਗ ਪਾਇਆ ਜਾਂਦਾ, ਉਹਨੂੰ ਦੁਸਹਿਰੇ ਸਮਾਗਮ ਕਹਿੰਦੇ ਹਨ। ਤੋ ਇਸ ਤਰ੍ਹਾਂ ਜਿੰਨੀ ਵੀ ਅੰਤਮ ਕਿਰਿਆ ਦਾ ਸਾਰੇ ਸਮਾਗਮ ਨੇ ਉਹ ਗੁਰੂ ਕੇ ਸਿੱਖਾਂ ਨੇ ਵਿਧੀ ਪੂਰਵਕ ਢੰਗ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਕੀਤੇ ਹਨ।
ਅਗ ਵਿਸਾਲ ਕਰਿਓ ਧਨ ਲਾਏ,
ਔਰ ਬਹੁਤ ਸਾਰਾ ਧਨ ਖੁੱਲੇ ਦਿਲ ਨਾਲ ਸੰਗਤ ਨੇ ਖਰਚਿਆ, ਬੜਾ ਵੱਡਾ ਯੱਗ ਕੀਤਾ, ਲੰਗਰ ਕੀਤਾ ਹੈ ਮਾਤਾ ਜੀ ਦੇ ਨਿਮਿਤ।
ਸੰਤ ਸਾਧਨ ਦੀਨ ਆਹਾਰਾ,
ਔਰ ਬਹੁਤ ਸਾਰੇ ਮਹਾਤਮਾ ਸਾਧੂ ਸੰਤ ਜਨ ਜਿੰਨੇ ਵੀ ਨਗਰ ਨਿਵਾਸੀ ਨੇ ਸਭ ਨੂੰ ਬੁਲਾ ਕੇ ਸੱਦ ਕੇ ਭੋਜਨ ਛਕਾਇਆ ਮਾਤਾ ਜੀ ਦੇ ਨਿਮਿਤ।
ਘਰ ਕੋ ਧਨ ਦੀਏ ਦਾਨ ਉਦਾਰਾ,
ਔਰ ਬਹੁਤ ਸਾਰਾ ਧਨ ਉਹਨਾਂ ਨੂੰ ਦਾਨ ਵਜੋਂ ਵੀ ਦਿੱਤਾ ਹੈ।
ਜੋ ਮਾਤਾ ਕੇ ਸੇਵਕ ਆਏ,
ਖਾਲਸਾ ਜੀ ਜਿਹੜੇ ਮਾਤਾ ਜੀ ਦੇ ਸੇਵਕ ਸਨ, ਜਿਹੜੇ ਹਰ ਵੇਲੇ ਮਾਤਾ ਜੀ ਦੀ ਸੇਵਾ ਚ ਹਾਜ਼ਰ ਰਹਿੰਦੇ ਸਨ,
ਸਦਨ ਪਦਾਰਥ ਸਭ ਤਿੰਨ ਲਏ,
ਘਰ ਤੇ ਘਰ ਦੀਆਂ ਜਿੰਨੀਆਂ ਵਸਤੂਆਂ ਸਨ, ਘਰ ਦੇ ਵਿੱਚ ਜਿੰਨੇ ਪਦਾਰਥ ਸਨ ਉਹ ਉਹਨਾਂ ਨੇ ਸੰਭਾਲੇ ਨੇ, ਜਿਹੜੇ ਮਾਤਾ ਜੀ ਦੇ ਸੇਵਾਦਾਰ ਸੀ, ਮਾਤਾ ਜੀ ਦੀ ਸੇਵਾ ਕਰਦੇ ਸਨ। ਮਾਤਾ ਜੀ ਦੇ ਚਲਾਣੇ ਤੋਂ ਬਾਅਦ ਘਰ ਦੀਆਂ ਜਿੰਨੀਆਂ ਵਸਤੂਆਂ ਸਨ ਜਾਂ ਘਰ ਬਾਰ ਜੋ ਕੁਝ ਵੀ ਸੀ ਉਹ ਉਹਨਾਂ ਸੇਵਾਦਾਰਾਂ ਨੇ ਸੰਭਾਲਿਆ ਹੈ।
ਹਠੀ ਸਿੰਘ ਮਥੁਰਾ ਮੈਂ ਰਹਿਓ,
ਜਿਹੜਾ ਹਠੀ ਸਿੰਘ ਸੀ ਉਹ ਮਥੁਰਾ ਵਿੱਚ ਹੀ ਰਿਹਾ, ਉਹ ਮੁੜ ਕੇ ਦਿੱਲੀ ਮਾਤਾ ਜੀ ਦੇ ਕੋਲ ਨਹੀਂ ਆਇਆ।
ਗ੍ਰਾਮ ਦੋਨ ਮਾਮਲਾ ਲਿਓ,
ਜਿਹੜੇ ਦੋ ਪਿੰਡ ਜੈਪੁਰ ਦੇ ਰਾਜੇ ਨੇ ਮਾਤਾ ਜੀ ਨੂੰ ਭੇਟ ਕੀਤੇ ਸਨ, ਉਹਨਾਂ ਦੋ ਪਿੰਡਾਂ ਦਾ ਜਿਹੜਾ ਮਾਮਲਾ ਹੈ, ਉਥੋਂ ਦੀ ਜਿਹੜੀ ਉਗਰਾਹੀ ਆ, ਜਿਹੜਾ ਟੈਕਸ ਹੈ, ਉਹ ਹਠੀ ਸਿੰਘ ਉਹਨਾਂ ਦੇ ਕੋਲੋਂ ਲੈਂਦਾ ਹੈ।
ਕੀਤਕ ਸੰਗਤ ਆਨ ਚੜਾਵੇ,
ਔਰ ਕੁਝ ਉਹਦੇ ਆਪਣੇ ਸਿੱਖ ਸੇਵਕ ਵੀ ਉਹਨੇ ਬਣਾਏ ਹੋਏ ਸਨ, ਉਹ ਵੀ ਆ ਕੇ ਹਠੀ ਸਿੰਘ ਦੇ ਕੋਲ ਉਹਨੂੰ ਚੜਾਵਾ ਚੜਾਉਂਦੇ ਨੇ।
ਕੀਚਿਤ ਸਿੱਖ ਬਣਨ ਕੋ ਆਵੇ,
ਔਰ ਕਈ ਆ ਕੇ ਉਹਦੇ ਸਿੱਖ ਵੀ ਬਣਦੇ ਨੇ, ਉਹਦੇ ਸੇਵਕ ਵੀ ਬਣਦੇ ਹਨ।
ਜਿਸ ਕੀ ਵੀ ਸੰਗਤ ਕੁਝ ਹੋਈ,
ਹਠੀ ਸਿੰਘ ਦੀ ਵੀ ਕੁਝ ਸੰਗਤ ਹੋ ਗਈ, ਹਠੀ ਸਿੰਘ ਦੀ ਵੀ ਕੋਈ ਸਿੱਖੀ ਸੇਵਕੀ ਬਣ ਗਈ, ਨਵੀਂ ਸਿੱਖੀ ਸੇਵਕੀ ਤਿਆਰ ਹੋ ਗਈ।
ਦਰਸ਼ਨ ਕਰ ਧਨ ਅਰਪੈ ਸੋਈ,
ਔਰ ਉਹ ਆ ਕੇ ਹਠੀ ਸਿੰਘ ਦੇ ਦਰਸ਼ਨ ਕਰਦੇ ਨੇ, ਨਾਲੇ ਹਠੀ ਸਿੰਘ ਦੇ ਚਰਨਾਂ ਵਿੱਚ ਆ ਕੇ ਕੁਝ ਮਾਇਆ ਕੁਝ ਹੋਰ ਵਸਤੂਆਂ ਭੇਟ ਕਰਦੇ ਹਨ।
ਸਾਠ ਸੋਹਰ ਜੋ ਸੰਗ ਬਣਾਏ,
ਔਰ ਹਠੀ ਸਿੰਘ ਨੇ ਵੀ ਆਪਣੇ ਪਿਓ ਵਾਂਗੂ, ਜਿਵੇਂ ਇਹਦੇ ਪਿਓ ਅਜੀਤ ਸਿੰਘ ਨੇ ਜਿਹੜਾ ਮਾਤਾ ਦਾ ਪਾਲਕ ਪੁੱਤਰ ਸੀ ਅਜੀਤ ਸਿੰਘ, ਉਹਨੇ ਜਿਵੇਂ ਆਪਣੇ ਨਾਲ 60 ਘੋੜ ਸਵਾਰ ਰੱਖੇ ਸਨ, ਇਸੇ ਤਰ੍ਹਾਂ ਹਠੀ ਸਿੰਘ ਨੇ ਵੀ ਆਪਣੇ ਨਾਲ 60 ਕ ਘੋੜ ਸਵਾਰ ਰੱਖੇ ਨੇ
ਵਿਆਹ ਆਪਣੋ ਲੀਨ ਕਰਾਏ
ਉਸੇ ਇਲਾਕੇ ਦੇ ਵਿੱਚ ਇਹਨੇ ਆਪਣੀ ਸ਼ਾਦੀ ਵੀ ਕਰਾ ਲਈ ਹਠੀ ਸਿੰਘ ਨੇ ਆਪਣਾ ਵਿਆਹ ਵੀ ਕਰਵਾ ਲਿਆ
ਤੈਰੇ ਸੰਮਤ ਬਹੁਤ ਬਿਤਾਏ
ਉਸੇ ਰਹਿ ਕੇ ਇਹਨੇ ਕਈ ਸਾਲ ਬਤੀਤ ਕੀਤੇ ਮਥੁਰਾ ਵਿੱਚ ਨਿਵਾਸ ਕਰਕੇ ਕਈ ਵਰੇ ਇਹਨੇ ਬਤੀਤ ਕੀਤੇ
ਕਾਬਲ ਕੇ ਗਿਲਜੇ ਪੁਨ ਆਏ
ਉਧਰੋਂ ਖਾਲਸਾ ਜੀ ਜਿਹੜੇ ਗਿਲਜਈ ਪਠਾਣ ਨੇ ਕਾਬਲ ਕੰਧਾਰ ਦੇ ਉਹ ਚੱਲ ਕੇ ਆਏ ਹਿੰਦੁਸਤਾਨ ਤੇ ਹਮਲਾ ਕਰਕੇ
ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ
ਖਾਲਸਾ ਜੀ ਜਿਹੜਾ ਕਾਲ ਜਮਨ ਹੋਇਆ ਨਾ ਕਾਲ ਜਮਨ ਇਹ ਕਾਲ ਜਮਨ ਜਦੋਂ ਭਗਵਾਨ ਕ੍ਰਿਸ਼ਨ ਦੀ ਲੜਾਈ ਹੋਈ ਹੈ ਜੰਗ ਹੋਇਆ ਤੇ ਉਸ ਜੰਗ ਦੇ ਵਿੱਚ ਕ੍ਰਿਸ਼ਨ ਨੇ ਕਾਲ ਜਮਨ ਨੂੰ ਮਾਰਿਆ ਸੀ ਕਾਲ ਜਮਨ ਇੱਕ ਮੁਚਕੰਧ ਰਿਸ਼ੀ ਸੀ ਤੇ ਮੁਚਕੰਧ ਰਿਸ਼ੀ ਦੇ ਕੋਲ ਚਲੇ ਗਏ ਸ਼੍ਰੀ ਕ੍ਰਿਸ਼ਨ ਜੀ ਦੌੜਦੇ ਦੌੜਦੇ ਕਾਲ ਜਮਨ ਪਿੱਛੇ ਪਿੱਛੇ ਤੇ ਇਹਨਾਂ ਨਾਲ ਲੜ ਕੇ ਨਹੀਂ ਇਹਨੂੰ ਮਾਰਿਆ ਤੇ ਕਾਲ ਜਮਨ ਜਿਹੜਾ ਉੱਥੇ ਪਹੁੰਚਿਆ ਜਾ ਕੇ ਰਿਸ਼ੀ ਨੂੰ ਪੁੱਛਿਆ ਵੀ ਕ੍ਰਿਸ਼ਨ ਨੂੰ ਨਹੀਂ ਵੇਖਿਆ ਹੁਣ ਉਹ ਰਿਸ਼ੀ ਨੂੰ ਇਹ ਸੀ ਵਰਦਾਨ ਸੀ ਵੀ ਜਦੋਂ ਤੂੰ ਤਪ ਕਰਦਾ ਹੋਵੇਂਗਾ ਤੈਨੂੰ ਆ ਕੇ ਕੋਈ ਉਠਾਏਗਾ ਜਿਹੜਾ ਤੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਸੜ ਕੇ ਸਵਾਹ ਹੋ ਜਾਏਗਾ ਤੇ ਉਸ ਵੇਲੇ ਮੁਚਕੰਧ ਰਿਸ਼ੀ ਨੇ ਨੇਤਰ ਖੋਲੇ ਤੇ ਕਾਲ ਜਮਨ ਤੇ ਦ੍ਰਿਸ਼ਟੀ ਪਈ ਇਹ ਸੜ ਕੇ ਸਵਾਹ ਹੋ ਗਿਆ ਏਦਾਂ ਕਾਲ ਜਮਨ ਦੇ ਮਨ ਦੇ ਵਿੱਚ ਫੁਰਨਾ ਸੀ ਕਿ ਮੈਂ ਮਥੁਰਾ ਨੂੰ ਮਾਰਾਂ ਜਿਹੜੀ ਮਥੁਰਾ ਇਹਨੂੰ ਲੁੱਟ ਕੇ ਉਜਾੜ ਕੇ ਤਹਿਸ ਨਹਿਸ ਕਰਦੇ ਆ ਤੋ ਸ਼੍ਰੀ ਕ੍ਰਿਸ਼ਨ ਨੇ ਜਿਸ ਨੂੰ ਕ੍ਰਿਸ਼ਨ ਨੇ ਜੋ ਕਾਲ ਜਮਨ ਨੂੰ ਮਾਰਿਆ ਸੀ
ਉਹ ਸੰਕਲਪ ਜਨਮ ਤਿੰਨ ਧਾਰਾ
ਉਹਦੇ ਮਨ ਦੇ ਵਿੱਚ ਸੰਕਲਪ ਰਹਿ ਗਿਆ ਸੀ ਕਿ ਮੈਂ ਮਥੁਰਾ ਨੂੰ ਖਤਮ ਕਰ ਦਿਆਂ ਮਥੁਰਾ ਨੂੰ ਉਜਾੜ ਕੇ ਤਹਿਸ ਨਹਿਸ ਕਰ ਦੇਵਾਂ ਐਸਾ ਸੰਕਲਪ ਕਾਲ ਜਮਨ ਦੇ ਮਨ ਚ ਰਹਿ ਗਿਆ ਸੀ ਉਹਨੇ ਹੀ ਦੁਬਾਰਾ ਸਰੀਰ ਧਾਰਨ ਕੀਤਾ ਇਹਨਾਂ ਗਿਲਜੇ ਪਠਾਣਾ ਦੇ ਘਰ ਉਹ ਅਹਿਮਦ ਸ਼ਾਹ ਅਬਦਾਲੀ ਬਣ ਕੇ ਆਇਆ
ਮਥੁਰਾ ਕਤਲ ਕਰੋ ਵਾਰਪੁਰ ਕੋ
ਉਹਦੇ ਮਨ ਚ ਫੁਰਨਾ ਸੀ ਕਾਲ ਜਮਨ ਦੇ ਕਿ ਮੈਂ ਮਥੁਰਾ ਨੂੰ ਕਤਲ ਕਰਦੇ ਆ ਔਰ ਸਾਰੇ ਨਗਰ ਨੂੰ ਤਹਿਸ ਨਹਿਸ ਕਰਕੇ ਤਬਾਹ ਕਰਦੇ ਆ
ਪਰਤੇ ਉਰਿਓ ਮਨੋਰਥ ਉਰ ਕੋ
ਇਹਦਾ ਜਦੋਂ ਕਾਲ ਜਮਨ ਮਰਿਆ ਸੀ ਨਾ ਮਰਨ ਵੇਲੇ ਉਹਦੇ ਮਨ ਚ ਇਹੀ ਸੰਕਲਪ ਸੀ ਕਿ ਮੈਂ ਮਥੁਰਾ ਨਾਸ ਕਰਦੇ ਆ ਮੈਂ ਮਥੁਰਾ ਨੂੰ ਤਬਾਹ ਕਰਦੇ ਆ ਇਹ ਫੁਰਨਾ ਇਹ ਮਨੋਰਥ ਲੈ ਕੇ ਕਾਲ ਜਮਨ ਮਰਿਆ
ਅਹਿਮਦ ਸ਼ਾਹ ਨਾਮ ਜਿਸ ਭਇਓ
ਤੇ ਕਹਿੰਦੇ ਫਿਰ ਇਹਨੇ ਅਗਲਾ ਜਨਮ ਜਦੋਂ ਲਿਆ ਮਥੁਰਾ ਨੂੰ ਖਤਮ ਕਰਨ ਵਾਸਤੇ ਤੇ ਅਹਿਮਦ ਸ਼ਾਹ ਅਬਦਾਲੀ ਨਾਮ ਲੈ ਕੇ ਜਨਮ ਲੈ ਕੇ ਆਇਆ ਇਹ ਅਹਿਮਦ ਸ਼ਾਹ ਅਬਦਾਲੀ ਬਣ ਕੇ ਆਇਆ
ਪ੍ਰਥਮ ਗੁਰੂ ਦਸਵੇਂ ਕਹਿ ਦਿਓ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਪਹਿਲਾਂ ਕਹਿ ਦਿੱਤਾ ਸੀ
ਮਾਝੇ ਵਿਖੇ ਪ੍ਰਥਮ ਬਿਲ ਬਲ ਘਾਲਾ
ਦੁਰਾਨੀ ਆਵੇਗਾ ਕਾਬਲ ਤੋਂ ਇੱਕ ਆਵੇਗਾ ਚੜ ਕੇ ਅਬਦਾਲੀ ਜਿਹੜਾ ਹਿੰਦੁਸਤਾਨ ਦੇ ਉੱਤੇ ਹਮਲੇ ਕਰੇਗਾ ਇਹ ਪਾਤਸ਼ਾਹ ਦਸਵੇਂ ਪਾਤਸ਼ਾਹ ਵੀ ਭਵਿੱਖਤ ਬਚਨ ਕਰ ਗਏ ਸਨ ਤੋ ਇਹ ਆਇਆ ਅਬਦਾਲੀ ਪਹਿਲਾਂ ਇਹਨੇ ਮਾਝੇ ਦੇ ਇਲਾਕੇ ਦੇ ਵਿੱਚ ਆ ਕੇ ਜ਼ੋਰ ਪਾਇਆ ਮਾਝੇ ਦੇ ਇਲਾਕੇ ਵਿੱਚ ਆ ਕੇ ਆਪਣਾ ਬਲ ਪਾਇਆ
ਕੁੱਟ ਕੁੱਟ ਤੇ ਆਏ ਉਤਾਲਾ
ਮਾਝੇ ਦੇ ਇਲਾਕੇ ਦੇ ਵਿੱਚ ਆ ਕੇ ਇਹਨੇ ਪਹਿਲਾਂ ਲਾਹੌਰ ਨੂੰ ਖੂਬ ਲੁੱਟਿਆ ਕਿਉਂਕਿ ਲਾਹੌਰ ਦਾ ਇਲਾਕਾ ਵੀ ਮਾਝੇ ਦੇ ਇਲਾਕੇ ਚ ਪੈ ਜਾਂਦਾ ਸੀ ਲਾਹੌਰ ਆਦਿਕ ਜਿਹੜੇ ਨਗਰ ਸਨ ਉਹ ਇਹਨੇ ਆ ਕੇ ਚੰਗੀ ਤਰ੍ਹਾਂ ਲੁੱਟੇ ਕਸੁੱਟੇ ਹਨ
ਥੋੜੇ ਸਿੰਘ ਭਏ ਤਿਸ ਕਾਲਾ
ਉਸ ਵੇਲੇ ਥੋੜੇ ਹੀ ਸਿੰਘ ਇਕੱਠੇ ਹੋਏ ਸਨ ਮਾਝੇ ਦੇ ਇਲਾਕੇ ਦੇ ਵਿੱਚ
ਸੂਰ ਵੀਰਤਾ ਧਰੇ ਮਿਸਾਲਾ
ਪਰ ਉਹ ਸਿੰਘ ਬੜੇ ਸੂਰਵੀਰ ਸਨ ਉਹ ਸਿੰਘ ਬੜੇ ਯੋਧੇ ਤੇ ਬਹਾਦਰ ਸਨ ਜੱਸਾ ਸਿੰਘ ਆਲੂਵਾਲੀਆ ਵਰਗੇ ਮਹਾਨ ਜਰਨੈਲ ਯੋਧੇ ਸਨ
ਰਣ ਕਾਲਿਓ ਸਨਮੁਖ ਰਿਪੋਏ
ਉਹਨਾਂ ਨੇ ਅਬਦਾਲੀ ਦਾ ਰਾਹ ਰੋਕਿਆ ਹਾਲਾਂਕਿ ਅਬਦਾਲੀ ਨੂੰ ਕਿਸੇ ਨੇ ਨਹੀਂ ਰੋਕਿਆ ਹਿੰਦੁਸਤਾਨ ਵਿੱਚ ਅਗਰ ਅਬਦਾਲੀ ਨੂੰ ਕਰੜੇ ਹੱਥ ਲੈ ਕੇ ਕਿਸੇ ਨੇ ਰੋਕਿਆ ਤਾਂ ਉਹ ਗੁਰੂ ਕਾ ਸਾਜਿਆ ਨਵਾਜਿਆ ਖਾਲਸਾ ਪੰਥ ਸੀ ਉਹ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਸਨ ਜਿਨ੍ਹਾਂ ਨੇ ਨਾਦਰ ਦਾ ਰਾਹ ਰੋਕਿਆ ਜਦੋਂ ਨਾਦਰ ਦਾ ਰਾਹ ਰੋਕ ਕੇ ਨਾਦਰ ਨੂੰ ਲੁੱਟਿਆ ਤੇ ਨਾਦਰ ਨੇ ਪੁੱਛਿਆ ਦਿੱਲੀ ਦੇ ਬਾਦਸ਼ਾਹ ਨੂੰ ਇਹ ਕੌਣ ਨੇ ਆ ਜਿਹੜੇ ਮੈਨੂੰ ਲੁੱਟ ਰਹੇ ਨੇ ਮੈਂ ਹਿੰਦੁਸਤਾਨ ਲੁੱਟ ਰਿਹਾ ਇਹ ਮੈਨੂੰ ਲੁੱਟ ਕੇ ਲੈ ਜਾਂਦੇ ਨੇ ਇਹ ਕੌਣ ਨੇ ਕਿੱਥੇ ਰਹਿੰਦੇ ਨੇ ਕਿਹੜਾ ਇਹਨਾਂ ਦਾ ਦੇਸ਼ ਹੈ ਤੇ ਦਿੱਲੀ ਦੇ ਬਾਦਸ਼ਾਹ ਨੇ ਕਿਹਾ ਸੀ ਨਾਦਰ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਦੇਸ਼ ਹੈ ਔਰ ਚਲਦਿਆਂ ਹੀ ਖਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਪਈ ਆਰਾਮ ਕਰਦੇ ਨੇ ਔਰ ਹੰਨੇ ਹੰਨੇ ਦੀ ਪਾਤਸ਼ਾਹੀ ਕਹਿੰਦੇ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ ਤੇ ਏਦਾਂ ਦੀ ਇਹਨਾਂ ਦੀ ਦਲੇਰੀ ਆ ਏਦਾਂ ਦਾ ਇਹਨਾਂ ਦਾ ਮਰਦਾਊ ਪੁਣਾ ਤੇ ਨਾਦਰ ਦੇ ਮੂੰਹੋਂ ਨਿਕਲਿਆ ਸੀ ਆਖਿਆ ਸੀ ਬਾਦਸ਼ਾਹ ਉਹ ਦਿਨ ਦੂਰ ਨਹੀਂ ਜਦੋਂ ਇਹੀ ਕੌਮ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਤੇ ਆਪਣੀ ਹਕੂਮਤ ਕਾਇਮ ਕਰੇਗੀ, ਹਿੰਦੁਸਤਾਨ ਤੇ ਆਪਣਾ ਰਾਜ ਕਾਇਮ ਕਰੇਗੀ। ਇਸੇ ਖਾਲਸੇ ਪੰਥ ਨੇ ਅਬਦਾਲੀ ਦਾ ਰਾਹ ਰੋਕਿਆ ਜਦੋਂ ਨਾਦਰ 60-60 ਹਜ਼ਾਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਔਰ ਗਜਰਵੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵੇਚਣ ਲਈ ਲਿਜਾਂਦਾ ਸੀ ਤਾਂ ਉਸ ਵੇਲੇ ਉਹਨਾਂ ਔਰਤਾਂ ਨੂੰ ਹਿੰਦੁਸਤਾਨ ਦੀਆਂ ਉਹਨਾਂ ਇੱਜ਼ਤ ਦੀਆਂ ਬਹੁ ਬੇਟੀਆਂ ਨੂੰ ਛੁਡਾ ਕੇ ਖਾਲਸਾ ਘਰੋਂ ਘਰੀ ਪਹੁੰਚਾਉਂਦਾ ਸੀ। ਇਹ ਖਾਲਸੇ ਪੰਥ ਦਾ ਮਹਾਨ ਪਰਉਪਕਾਰ ਹੈ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਅਬਦਾਲੀ ਆਇਆ ਉਦੋਂ ਹਾਲਾਂਕਿ ਸਿੰਘਾਂ ਦੀ ਗਿਣਤੀ ਥੋੜੀ ਸੀ ਪਰ ਫਿਰ ਵੀ ਬੜੀ ਸੂਰਬੀਰਤਾ ਦੇ ਨਾਲ ਬੜੀ ਬਹਾਦਰੀ ਦੇ ਨਾਲ ਉਹਨਾਂ ਸਿੰਘਾਂ ਨੇ ਅਬਦਾਲੀ ਦਾ ਟਾਕਰਾ ਕੀਤਾ।
ਸੈਨਾ ਅਦ ਕਰੇ ਕਿਆ ਤੂਏ,
ਪਰ ਉਹਦੇ ਨਾਲ ਫੌਜ ਬਹੁਤ ਜ਼ਿਆਦਾ ਸੀ, ਦਲ ਬਹੁਤ ਜ਼ਿਆਦਾ ਸੀ ਅਬਦਾਲੀ ਦੇ ਨਾਲ, ਤੇ ਥੋੜੇ ਸਿੰਘ ਆਖਿਰਕਾਰ ਕਿੰਨਾ ਕੁ ਲੜਦੇ, ਫਿਰ ਵੀ ਬੜੀ ਦਲੇਰੀ ਨਾਲ ਲੜੇ।
2000 ਨਕੇ ਹੱਥ ਪ੍ਰਾਨਾ ਕਰਿਓ ਦੁਸ਼ਟ ਕੋ ਕਸ਼ਟ ਮਹਾਨਾ।
ਫਿਰ ਵੀ ਸਿੰਘਾਂ ਨੇ ਇੰਨੀ ਦਲੇਰੀ ਨਾਲ ਹੱਲਾ ਕੀਤਾ ਕਿ ਅਬਦਾਲੀ ਦੀ ਫੌਜ ਤੇ ਹਜ਼ਾਰਾਂ ਦੇ ਸੂਰਮੇ ਜਿਹੜੇ ਹਜ਼ਾਰਾਂ ਦੀ ਗਿਣਤੀ ਚੋਂ ਸਿੰਘਾਂ ਨੇ ਮਾਰੇ ਔਰ ਇਹਦੀ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਅਬਦਾਲੀ ਨੂੰ। ਬੜਾ ਭਾਰੀ ਕਸ਼ਟ ਖਾਲਸੇ ਨੇ ਦਿੱਤਾ।
ਥੋੜੇ ਬਹੁਤ ਗਿਣੇ ਨੇ ਸਿੰਘ,
ਕਿਉਂਕਿ ਸਿੰਘ ਇਹ ਨਹੀਂ ਵੇਖਦੇ ਕਿ ਦੁਸ਼ਮਣ ਥੋੜੇ ਨੇ ਜਾਂ ਦੁਸ਼ਮਣ ਬਹੁਤੇ ਨੇ, ਥੋੜੇ ਜਾਂ ਬਹੁਤਿਆਂ ਦੀ ਗਿਣਤੀ ਸਿੰਘ ਨਹੀਂ ਵਿਚਾਰਦੇ।
ਨਿਰਭੈ ਲੜੈ ਜਿਮਕਾਨਨ ਸਿੰਘ,
ਜਿਵੇਂ ਜੰਗਲ ਚ ਸ਼ੇਰ ਨਿਰਭੈ ਹੋ ਕੇ ਫਿਰਦਾ ਹੈ, ਏਦਾਂ ਨਿਰਭੈ ਹੋ ਕੇ ਸ਼ੇਰਾਂ ਦੇ ਸਮਾਨ ਸਿੰਘ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਹਨ।
ਘੇਰ ਲੀਨ ਇੱਕ ਥਾਨ ਕਨੇਰੇ, ਸਿਰ ਕਾਟੇ ਸਭ ਕੇ ਤਿਸ ਬੇਰੇ।
ਅਬਦਾਲੀ ਸਿੰਘਾਂ ਤੋਂ ਇੰਨਾ ਤੰਗ ਆਇਆ, ਇਹਨੇ ਆਖਿਆ ਮੈਂ ਸਿੰਘਾਂ ਦਾ ਖੁਰਾ ਖੋਜ ਹੀ ਮਿਟਾ ਕੇ ਰੱਖ ਦਿਆਂਗਾ। ਇਹਨੇ ਖਾਲਸਾ ਜੀ ਆ ਜਿਹੜਾ ਕੋਪਰ ਹੀੜੇ ਦਾ ਮੈਦਾਨ ਹੈ ਮਲੇਰਕੋਟਲੇ ਦੇ ਇਲਾਕੇ ਵਿੱਚ, ਕੋਪਰ ਹੀੜੇ ਦੇ ਮੈਦਾਨ ਵਿੱਚ ਆ ਕੇ ਸਿੰਘਾਂ ਨੂੰ ਘੇਰ ਲਿਆ। ਇਸ ਘੇਰੇ ਦੇ ਵਿੱਚ ਤਕਰੀਬਨ 20,000 ਤੋਂ ਵੀ ਵੱਧ ਸਿੰਘ, ਕਈਆਂ ਨੇ 30,000 ਵੀ ਲਿਖਿਆ, ਕਈਆਂ ਨੇ 50,000 ਵੀ ਲਿਖਿਆ। ਭਾਈ ਸੰਤੋਖ ਸਿੰਘ ਜੀ ਇੱਥੇ 20,000 ਲਿਖ ਰਹੇ ਨੇ, ਕਹਿੰਦੇ 20,000 ਸਿੰਘ ਜਿਹੜੇ ਸਨ ਉਸ ਘੇਰੇ ਦੇ ਵਿੱਚ ਮਾਰੇ ਗਏ, ਸ਼ਹੀਦ ਹੋ ਗਏ।
20,000 ਗਿਣਤੀ ਮੈਂ ਆਏ, ਕਿਤ ਕਿਤ ਰਹੇ ਨਾ ਦ੍ਰਿਸ਼ਟੀ ਆਏ।
20,000 ਤਾਂ ਗਿਣਤੀ ਵਿੱਚ ਆਏ, ਬਾਕੀ ਬੜੇ ਦੂਰ ਤੱਕ ਲੜਦੇ ਗਏ ਸਨ ਸਿੰਘ, ਹੋਰ ਪਤਾ ਨਹੀਂ ਕਿੰਨੇ ਕੁ ਸਿੰਘ ਰਸਤੇ ਵਿੱਚ ਜਿਨ੍ਹਾਂ ਦੇ ਸਰੀਰ ਮਿਲੇ ਹੀ ਨਹੀਂ, ਕਿਤੇ ਕਿਤੇ ਕੋਈ ਜ਼ਖਮੀ ਹੋ ਕੇ ਕਈ ਪਿੰਡਾਂ ਵਿੱਚ ਠਹਿਰ ਗਏ, ਉਹਨਾਂ ਦੀ ਗਿਣਤੀ ਨਹੀਂ ਕੀਤੀ ਗਈ।
ਜਿਸ ਰਣ ਕੋ ਅਬਲੋ ਨਰ ਲੈ,
ਕਹਿੰਦੇ ਉਸ ਜੰਗ ਨੂੰ ਉਸ ਯੁੱਧ ਨੂੰ ਹਾਲੇ ਤੱਕ ਸਿੰਘ ਚੰਗੀ ਤਰ੍ਹਾਂ ਜਾਣਦੇ ਤੇ ਕਹਿੰਦੇ ਹਨ।
ਛੋਟਾ ਘੱਲੂ ਘਾਰਾ ਨਾਮ ਸੋ ਕਹਿ,
ਕਹਿੰਦੇ ਉਹਨੂੰ ਘੱਲੂ ਘਾਰਾ ਨਾ ਕਹਿ ਕੇ ਇਹ ਕੁੱਪਰ ਹੀੜੇ ਦੇ ਮੈਦਾਨ ਦੇ ਵਿੱਚ ਜਿਹੜਾ ਘੱਲੂ ਘਾਰਾ ਹੋਇਆ ਇੱਥੇ ਵੱਡਾ ਘੱਲੂ ਘਾਰਾ ਹੋਇਆ, ਕਹਿੰਦੇ ਇਹਨੂੰ ਘੱਲੂ ਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਲਾਹੌਰ ਮੈਂ ਮਲੇ ਚ ਥਿਰ ਹੋਏ,
ਉਧਰ ਲਾਹੌਰ ਸ਼ਹਿਰ ਦੇ ਵਿੱਚ ਮਲੇ ਚ ਥਿਰ ਹੋ ਗਏ, ਉੱਥੇ ਮੁਸਲਮਾਨਾਂ ਦਾ ਰਾਜ ਥਿਰ ਹੋ ਗਿਆ।
ਸਿੰਘ ਹੁਣ ਨਾ ਪਾਵੇ ਕੋਈ,
ਉਹਨਾਂ ਮਲੇਛਾਂ ਨੇ ਇੰਨੀ ਜ਼ਿਆਦਾ ਸਖਤੀ ਕੀਤੀ ਸਿੰਘਾਂ ਦੇ ਉੱਤੇ ਕਿ ਸਿੰਘ ਹੋਣ ਦਾ ਕੋਈ ਨਾਂ ਨਹੀਂ ਸੀ ਲੈਂਦਾ। ਜੇ ਕਿਸੇ ਨੂੰ ਕਹਿੰਦੇ ਸੀ ਵੀ ਸਿੰਘ ਸੱਜ ਜਾ ਤਾਂ ਉਹ ਸਿੰਘ ਛੇਤੀ ਕਿਤਿਆਂ ਨਹੀਂ ਸੀ ਸੱਜਦੇ।
ਪੰਜ ਰਜਤ ਪਰ ਸਿਰ ਕੇ ਕਰੇ, ਬਾਦੈ ਦੁਸ਼ਟ ਦਿਸ਼ਟ ਜੈ ਪਰੇ।
ਪੰਜ ਪੰਜ ਰੁਪਈਏ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਦਿੱਤਾ, 5 ਰੁਪਏ ਤੋਂ ਲੈ ਕੇ 80 ਰੁਪਈਏ ਤੱਕ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਸਨ। ਪੱਤਾ ਪੱਤਾ ਉਸ ਵੇਲੇ ਸਿੰਘਾਂ ਦਾ ਵੈਰੀ ਬਣ ਚੁੱਕਾ ਸੀ। ਭਾਈ ਸਾਹਿਬ ਨੇ ਕੇਵਲ ਇਹ ਸੰਖਿਪਤ ਰੂਪ ਦੇ ਵਿੱਚ ਇੱਥੇ ਟੂਕ ਮਾਤਰ ਇਤਿਹਾਸ ਲਿਖਿਆ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਸਹਿਤ ਸਾਰੀ ਕਥਾ ਘੱਲੂ ਘਾਰਾ ਕਿਵੇਂ ਹੋਇਆ ਕੁੱਪਰ ਹੀੜੇ ਦੇ ਮੈਦਾਨ ਵਿੱਚ ਜਾਂ ਕਿਵੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ, ਲਾਹੌਰ ਦੇ ਬਾਜ਼ਾਰਾਂ ਵਿੱਚ ਕਿਵੇਂ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ, ਅਬਦਾਲੀ ਨੇ ਕਿਵੇਂ ਹਮਲਾ ਕੀਤਾ, ਉਹ ਸਾਰੀ ਕਥਾ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਸਹਿਤ ਆਵੇਗੀ ਜੋ ਇਸ ਕਥਾ ਤੋਂ ਬਾਅਦ ਆਪਾਂ ਵਿਚਾਰਾਂਗੇ। ਕਹਿੰਦੇ ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ, 5 ਰੁਪਈਏ ਵੀ ਸਿੰਘਾਂ ਦਾ ਸਿਰਾਂ ਦਾ ਮੁੱਲ ਪਾਇਆ ਵੀ ਦੱਸਣ ਵਾਲੇ ਨੂੰ 5 ਰੁਪਏ ਔਰ ਪਕੜਾਉਣ ਵਾਲੇ ਨੂੰ 10 ਰੁਪਈਏ, ਵੱਢ ਕੇ ਲਿਆਉਣ ਵਾਲੇ ਨੂੰ 20 ਰੁਪਈਏ, 80 ਰੁਪਈਏ ਤੱਕ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ।
ਬਾਦੈ ਦੁਸ਼ਟ ਦ੍ਰਿਸ਼ਟ ਜੈ ਪਰੇ,
ਇਹਨਾਂ ਦੁਸ਼ਟਾਂ ਨੂੰ ਜਿੱਥੇ ਜਿੱਥੇ ਵੀ ਕੋਈ ਸਿੰਘ ਮਿਲਦਾ ਸੀ, ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਲਾਲ ਮਿਲਦਾ ਸੀ, ਉਹਦਾ ਸਿਰ ਕੱਟ ਕੇ ਸਿੱਧਾ ਬਾਜ਼ਾਰ ਲਾਹੌਰ ਦੇ ਵਿੱਚ ਲੈ ਕੇ ਜਾਂਦੇ ਸਨ।
ਸਭ ਕੁਰ ਕੇ ਬਾਜ਼ਾਰ ਮੈਂ ਫੇਰ,
ਲਾਹੌਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਜਿਹੜਾ ਨਖਾਸ ਚੌਂਕ ਹੈ,
ਚਿਣੇ ਸੀਸ ਲਾਇਓ ਬੜ ਢੇਰ,
ਉੱਥੇ ਸਿੰਘਾਂ ਦੇ ਸਿਰਾਂ ਦੇ ਸਰੀਰ ਜਿਹੜੇ ਸਿਰ ਸਨ ਉਹ ਚਿਣ ਕੇ ਉਹਨਾਂ ਦਾ ਇੱਕ ਬੜਾ ਵੱਡਾ ਢੇਰ ਲਾਇਆ ਗਿਆ। ਲਾਹੌਰ ਸ਼ਹਿਰ ਦੇ ਵਿੱਚ ਸਿੰਘਾਂ ਦੇ ਸਿਰ ਲਿਜਾਏ ਜਾਂਦੇ ਸਨ ਔਰ ਉਹਨਾਂ ਸਿੰਘਾਂ ਦੇ ਸਿਰਾਂ ਨੂੰ ਉੱਥੇ ਲਿਜਾ ਕੇ ਉਹਨਾਂ ਦਾ ਮੁੱਲ ਪਾਇਆ ਜਾਂਦਾ ਸੀ ਔਰ ਜਿੰਨੇ ਵੀ ਜਿੱਥੇ ਵੀ ਕੋਈ ਸਿੰਘ ਮਰਦਾ ਸੀ, ਸ਼ਹੀਦ ਹੁੰਦਾ ਸੀ, ਉਹਦਾ ਸਿਰ ਕੱਟ ਕੇ ਸਿੱਧਾ ਲਾਹੌਰ ਜਾ ਕੇ ਪੈਸੇ ਵਸੂਲਦੇ ਸਨ। ਇਸੇ ਤਰ੍ਹਾਂ ਹੀ ਅੱਗੇ ਪੰਥ ਪ੍ਰਕਾਸ਼ ਵਿੱਚ ਕਥਾ ਆਵੇਗੀ। ਆ ਸ਼ੰਭੂ ਦੇ ਨੇੜੇ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਸ਼ਹੀਦ ਗੰਜ ਸਾਹਿਬ। 6000 ਸਿੰਘਾਂ ਦੇ ਸਿਰ ਵੱਢ ਕੇ ਇੱਥੋਂ ਲੈ ਕੇ ਜਾ ਰਿਹਾ ਸੀ ਅਬਦਾਲੀ ਕਿ ਲਾਹੌਰ ਲੈ ਕੇ ਜਾਣੇ ਨੇ ਗੱਡੇ ਭਰ ਕੇ, ਪਰ ਉੱਥੇ ਭਾਈ ਹਰੀ ਸਿੰਘ ਹੋਣੀ ਜਿਹੜੇ ਸਿੰਘ ਸਨ ਬਾਬਾ ਮਿਤ ਸਿੰਘ ਜੀ ਦੇ ਸਮੇਤ, ਉਹਨਾਂ ਨੇ ਉਹਨਾਂ ਸਿੰਘਾਂ ਦੇ ਸਿਰ ਲਿਜਾ ਕੇ ਉਸ ਜਗ੍ਹਾ ਤੇ ਸੰਸਕਾਰ ਕੀਤਾ ਸੀ। ਇੱਦਾਂ ਹੋਰ ਵੀ ਕਈ ਸਥਾਨ ਨੇ। ਤੋ ਇਸ ਪ੍ਰਕਾਰ ਦੇ ਨਾਲ ਇੱਥੇ ਕਹਿ ਰਹੇ ਨੇ ਕਿ ਜਿਹੜੇ ਸਿੰਘ ਸ਼ਹੀਦ ਹੁੰਦੇ ਸਨ ਉਹਨਾਂ ਦੇ ਸਿਰ ਕੱਟ ਕੇ ਲਾਹੌਰ ਲਿਜਾ ਕੇ ਫਿਰ ਉਹਨਾਂ ਦਾ ਮੁੱਲ ਲਿਆ ਜਾਂਦਾ ਸੀ।
ਜੋ ਪਏ ਸ੍ਰੀ ਅੰਮ੍ਰਿਤਸਰ ਜਮੈ ਉਸਾਰਾ, ਗੁਰੂ ਅਰਜਨ ਤਬ ਸਰਾਪ ਉਚਾਰਾ।
ਖਾਲਸਾ ਜੀ, ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਸੀ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਕਰ ਰਹੇ ਸਨ, ਤੇ ਜਿਹੜੇ ਮਸੰਦ ਸੀ ਉਹਨਾਂ ਨੇ ਕੀ ਕੀਤਾ, ਥੱਲੜੇ ਪਾਸੇ ਜਿਹੜੀਆਂ ਇੱਟਾਂ ਸਨ ਉਹ ਗਾਰੇ ਦੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ ਪੈਸਾ ਬਚਾਉਣ ਵਾਸਤੇ, ਤੇ ਜਿਹੜਾ ਪੈਸਾ ਸੀ ਉਹ ਆਪਣੀਆਂ ਜੇਬਾਂ ਚ ਪਾਉਣ ਵਾਸਤੇ ਮਸੰਦਾਂ ਨੇ ਖੋਟੀ ਬਿਰਤੀ ਕੀਤੀ। ਉੱਪਰਲੀ ਜਿਹੜੀ ਬਾਹਰਲੀ ਇੱਟ ਸੀ ਉਹ ਚੂਨੇ ਨਾਲ ਲਾ ਦਿੰਦੇ ਸੀ, ਅੰਦਰ ਜਿਹੜੀਆਂ ਇੱਟਾਂ ਸਨ ਉਹ ਗਾਰੇ ਨਾਲ ਲਾ ਦਿੰਦੇ ਸੀ। ਸਿੱਖਾਂ ਨੂੰ ਪਤਾ ਲੱਗਾ, ਉਹਨਾਂ ਪੰਜਵੇਂ ਪਾਤਸ਼ਾਹ ਸਾਹਿਬ ਨੂੰ ਦੱਸਿਆ ਕਿ ਮਹਾਰਾਜ ਜੀ ਮਸੰਦਾਂ ਕੰਮ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸੇਵਾ ਦੁਬਾਰਾ ਹੋਵੇਗੀ, ਇਹ ਜਿਹੜੀ ਸੇਵਾ ਹੈ ਸਰੋਵਰ ਦੀ ਜਾਂ ਸ੍ਰੀ ਹਰਿਮੰਦਰ ਸਾਹਿਬ ਦੀ, ਇਹ ਸੇਵਾ ਇੱਕ ਵਾਰੀ ਦੁਬਾਰਾ ਹੋਵੇਗੀ। ਇਹ ਪੰਜਵੇਂ ਪਾਤਸ਼ਾਹ ਨੇ ਭਵਿੱਖਤ ਬਚਨ ਕੀਤੇ ਸਨ।
ਉਖਣੇ ਜਰਾ ਮਸੰਦਨ ਕੇਰੇ, ਤੀਰਥ ਨੀਵ ਪੋਲੀਏ ਹੇਰੇ।
ਮਹਾਰਾਜ ਜੀ ਕਹਿੰਦੇ ਨਾ ਮਸੰਦਾਂ ਦੀਆਂ ਜੜਾਂ ਉਖੜ ਜਾਣਗੀਆਂ, ਜਿਹੜੇ ਮਸੰਦ ਮਾੜਾ ਕੰਮ ਕਰ ਰਹੇ ਨੇ ਨਾ ਇਹਨਾਂ ਦੀਆਂ ਜੜਾਂ ਉਖੜ ਜਾਣਗੀਆਂ, ਕਿਉਂਕਿ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਜਿਹੜੀਆਂ ਨੀਹਾਂ ਨੇ ਉਹ ਪੋਲੀਆਂ ਰੱਖੀਆਂ ਨੇ, ਯਾਨੀ ਕਿ ਗਾਰੇ ਨਾਲ ਚਣਵਾਈ ਕੀਤੀ ਹੈ।
ਇਹ ਵੀ ਬਿਨਸ ਜਾਏ ਇੱਕ ਬਾਰ, ਸਿੱਖ ਮੇਰੇ ਤਵਲੇ ਉਸਾਰ।
ਇਹ ਸਾਰਾ ਦਰਬਾਰ ਇੱਕ ਵਾਰੀ ਖਤਮ ਹੋਵੇਗਾ, ਢਾਹੇਗਾ, ਔਰ ਜਿਹੜੇ ਮੇਰੇ ਸਿੱਖ ਨੇ, ਮੇਰਾ ਖਾਲਸਾ ਹੈ, ਉਹ ਦੁਬਾਰਾ ਇਸ ਦਰਬਾਰ ਦੀ, ਇਸ ਪਾਵਨ ਸਰੋਵਰ ਦੀ ਸੇਵਾ ਕਰਵਾਵੇਗਾ।
ਇਸੇ ਅਹਿਮਦ ਤੈ ਚਲ ਆਇਓ,
ਕਹਿੰਦੇ ਉਹ ਬਚਨ ਪੰਜਵੇਂ ਪਾਤਸ਼ਾਹ ਦੇ ਵੀ ਹੋਏ ਸਨ, ਤੇ ਅਹਿਮਦ ਸ਼ਾਹ ਵੀ ਕਹਿੰਦਾ ਸੀ ਵੀ ਮੈਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਇਹਨੂੰ ਆਖਿਆ ਕਿਸੇ ਨੇ ਵੀ ਇਹਨਾਂ ਦਾ ਜਿਹੜਾ ਸਰੋਵਰ ਹੈ ਨਾ ਅੰਮ੍ਰਿਤਸਰ ਸਰੋਵਰ, ਉਹਦੇ ਵਿੱਚੋਂ ਇਹ ਜਲ ਪੀਂਦੇ ਨੇ, ਪੀ ਕੇ ਫਿਰ ਲੜਨ ਨੂੰ ਤਿਆਰ ਹੋ ਜਾਂਦੇ ਨੇ, ਇਹ ਮੁਰਦਿਆਂ ਦੇ ਵਿੱਚ ਵੀ ਜਾਨ ਪੈ ਜਾਂਦੀ। ਕਹਿੰਦਾ ਮੈਂ ਇਹਨਾਂ ਦਾ ਸਰੋਵਰ ਹੀ ਪੂਰ ਕੇ ਰੱਖ ਦਿਆਂਗਾ, ਇਹਨਾਂ ਦਾ ਕੇਂਦਰ ਹੀ ਢਾ ਕੇ ਰੱਖ ਦਿਆਂਗਾ ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ। ਤੂੰ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਮਲਾ ਕੀਤਾ,
ਹਰਿਮੰਦਰ ਬਾਰੋ ਦੇ ਉਡਾਇਓ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਦੇ ਕੁੱਪੇ ਰੱਖ ਕੇ ਇਹਨੇ ਬਰੂਦ ਨੂੰ ਅੱਗ ਲਾ ਕੇ ਦਰਬਾਰ ਨੂੰ ਉਡਾਇਆ।
ਸਭ ਸੁਪਾਨ ਵੀ ਦਈ ਉਖੇੜ,
ਜਿੰਨੀਆਂ ਪੌੜੀਆਂ ਸਨ ਸਰੋਵਰ ਦੀਆਂ ਉਹ ਵੀ ਸਾਰੀਆਂ ਉਖੇੜ ਦਿੱਤੀਆਂ, ਪੁੱਟ ਦਿੱਤੀਆਂ,
ਤਾਲ ਭਰਿਓ ਮਿਥਕਾ ਚੋਂ ਫੇਰ,
ਔਰ ਸਾਰਾ ਸਰੋਵਰ ਮਿੱਟੀ ਦੇ ਨਾਲ ਪੂਰ ਕੇ ਰੱਖ ਦਿੱਤਾ, ਸਾਰੇ ਸਰੋਵਰ ਦੇ ਵਿੱਚ ਮਿੱਟੀ ਗਾਰਾ ਪਾ ਕੇ ਸਰੋਵਰ ਪੂਰ ਦਿੱਤਾ।
ਪਰ ਲਾਂਗਲ ਕੋ ਫਿਰ ਵਾਏ,
ਬਸ ਨੀ ਪਾਪੀ ਨੇ ਉੱਤੇ ਹਲ ਫੇਰਿਆ, ਸਰੋਵਰ ਦੇ ਵਿੱਚ ਮਿੱਟੀ ਪਵਾ ਕੇ ਸਾਰੇ ਸਰੋਵਰ ਨੂੰ ਪੂਰ ਕੇ ਫਿਰ ਉੱਤੇ ਹਲ ਫੇਰ ਕੇ ਹਲ ਵਾਹਿਆ ਕਿ ਮੈਂ ਖਤਮ ਹੀ ਕਰ ਦਿੱਤਾ ਹੈ ਸਿੱਖਾਂ ਦਾ ਇਹ ਤੀਰਥ ਜਿਹੜਾ ਸੀ ਇਹਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ
ਖੇਤੀ ਸਥਲ ਦੇਈ ਬਿਜਾਏ
ਔਰ ਉੱਥੇ ਫਸਲ ਵੀ ਬਿਜਵਾ ਦਿੱਤੀ ਉੱਥੇ ਫਸਲ ਵੀ ਬਿਜਵਾ ਕੇ ਉੱਥੇ ਖੇਤੀ ਕਰਨੀ ਸ਼ੁਰੂ ਕਰਾ ਦਿੱਤੀ
ਦੇਸ਼ੀ ਉਜਾੜਤ ਲਾਂਗਤ ਧਾਇਓ ਡੇਰਾਪੁਰ ਮਥਰਾ ਡਿੱਗ ਪਾਇਓ
ਕਹਿੰਦੇ ਉੱਥੋਂ ਇਹ ਦੇਸ਼ ਉਜਾੜਦਾ ਉਜਾੜਦਾ ਸਾਰੇ ਹਿੰਦੁਸਤਾਨ ਨੂੰ ਉਜਾੜਦਾ ਉਜਾੜਦਾ ਮਥੁਰਾ ਸ਼ਹਿਰ ਦੇ ਵਿੱਚ ਵੀ ਆ ਪਹੁੰਚਿਆ ਤੇ ਮਥੁਰਾ ਦੇ ਕੋਲ ਆ ਕੇ ਨੇ ਡੇਰਾ ਕੀਤਾ
ਲੋਕ ਨਗਰ ਕੇ ਦਿਜ ਤਸਬੀਰੇ
ਮਥੁਰਾ ਸ਼ਹਿਰ ਦੇ ਜਿਹੜੇ ਲੋਕ ਸਨ ਉੱਥੇ ਬ੍ਰਾਹਮਣ ਬਹੁਤ ਰਹਿੰਦੇ ਨੇ ਪੰਡਿਤ ਬੜੇ ਰਹਿੰਦੇ ਹਨ
ਬਣੀਏ ਆਦਿਕ ਆਏ ਕਨੇਰੇ
ਬੜੇ ਬੜੇ ਬਾਣੀਏ ਜਿਹੜੇ ਉਸ ਮਥੁਰਾ ਸ਼ਹਿਰ ਚ ਵਸਦੇ ਸਨ ਉਹ ਸਾਰੇ ਇਕੱਠੇ ਹੋ ਕੇ ਆਏ
ਘਰ ਪਰ ਤਾਰੇ ਉਪਾਇਨ ਲਿਆਏ
ਆਪਣੇ ਹੱਥਾਂ ਵਿੱਚ ਪਿਟਾਵਾਂ ਲੈ ਕੇ ਕਿ ਅਬਦਾਲੀ ਸਾਡਾ ਸ਼ਹਿਰ ਨਾ ਲੁੱਟੇ ਸਾਡੇ ਸ਼ਹਿਰ ਨੂੰ ਨਾ ਉਜਾੜੇ ਪਹਿਲਾਂ ਹੀ ਅਬਦਾਲੀ ਦੀ ਈਨ ਮੰਨ ਕੇ ਬੜੀਆਂ ਬੜੀਆਂ ਪਿਟਾਵਾਂ ਲੈ ਕੇ ਅਬਦਾਲੀ ਕੋਲ ਆਏ
ਉਤਰੇ ਵੈਰ ਤਾਂ ਨੀ ਹਰਾਏ
ਜਿੱਥੇ ਬਾਹਰ ਉਤਰਿਆ ਹੋਇਆ ਸੀ ਅਬਦਾਲੀ ਉਹਦੇ ਕੋਲ ਮਥੁਰਾ ਸ਼ਹਿਰ ਦੇ ਲੋਕ ਸਾਰੇ ਇਕੱਠੇ ਹੋ ਕੇ ਪਹੁੰਚੇ
ਅਚਾਨਕ ਇੱਕ ਚੱਲ ਗਏ ਅਹਿਮਦ ਕੇ ਮੁਖ ਲਾਗਤ ਬਈ
ਉੱਥੇ ਕਹਿੰਦੇ ਮੇਲਾ ਲੱਗਾ ਹੋਇਆ ਸੀ ਪਰਮੇਸ਼ਰ ਵੱਲੋਂ ਹੀ ਪਤਾ ਨਹੀਂ ਕਿਵੇਂ ਇੱਕ ਇੱਟ ਜਿਹੜੀ ਸੀ ਉਹ ਆ ਕੇ ਅਬਦਾਲੀ ਦੇ ਮੂੰਹ ਤੇ ਲੱਗੀ ਕਿਸੇ ਨੇ ਜਾਣ ਬੁੱਝ ਕੇ ਵਿੱਚੋਂ ਸ਼ਰਾਰਤ ਕਰ ਦਿੱਤੀ ਅਬਦਾਲੀ ਦੇ ਮੂੰਹ ਤੇ ਕਿਸੇ ਨੇ ਇੱਟ ਮਾਰ ਦਿੱਤੀ ਔਰ ਅਬਦਾਲੀ ਨੂੰ ਆ ਕੇ ਉਹ ਇੱਟ ਲੱਗੀ
ਰਿਸ ਕਰ ਲੋਕਨ ਕੀ ਦਿਸ਼ੇਰਾ
ਔਰ ਬੜੇ ਰਿਸ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਨੇ ਮਥੁਰਾ ਦੇ ਲੋਕਾਂ ਨੂੰ ਵੇਖਿਆ ਵੀ ਮੇਰੇ ਕਿਸੇ ਨੇ ਇੱਟ ਮਾਰੀ ਹੈ ਏਡਾ ਵੱਡਾ ਜ਼ੁਲਮ ਕਿਸੇ ਨੇ ਕੀਤਾ ਮੇਰੇ ਭੈ ਨੂੰ ਮੇਰੇ ਡਰ ਨੂੰ ਨਹੀਂ ਮੰਨਿਆ
ਕਰਿਓ ਹੁਕਮ ਕੱਟਿਆ ਇਸ ਬੇਰਾ
ਹੁਕਮ ਕਰ ਦਿੱਤਾ ਅਬਦਾਲੀ ਨੇ ਜਿੰਨੇ ਲੋਕ ਨੇ ਕੱਟ ਕੇ ਇਹਨਾਂ ਦੇ ਸੱਥਰ ਵਿਛਾ ਦਿਓ ਆਪਣੇ ਸਿਪਾਹੀਆਂ ਨੂੰ ਆਪਣੀ ਫੌਜ ਨੂੰ ਇਹਨੇ ਹੁਕਮ ਕਰ ਦਿੱਤਾ ਕਿ ਆਹ ਮਥੁਰਾ ਦੇ ਜਿੰਨੇ ਲੋਕ ਨੇ ਇਹਨਾਂ ਦੀ ਕਟਾ ਵੱਢ ਕਰਕੇ ਮੇਲਾ ਲੱਗਾ ਹੋਇਆ ਸੀ ਜਿੰਨੇ ਲੋਕ ਨੇ ਮੇਲੇ ਵਿੱਚ ਸਾਰੇ ਵੱਢ ਕੇ ਲਹੂ ਦੇ ਨਾਲ ਸਾਰੇ ਬਾਜ਼ਾਰਾਂ ਨੂੰ ਧੋ ਕੇ ਰੱਖ ਦਿਓ
ਤਾਏ ਮਲੇਛ ਪਰੇ ਤਬ ਕੈਸੇ
ਜਿੰਨੇ ਮਲੇਛ ਸਨ ਦੌੜ ਕੇ ਅਬਦਾਲੀ ਦਾ ਹੁਕਮ ਸੁਣਦਿਆਂ ਸਾਰ ਇਹਨਾਂ ਤੇ ਟੁੱਟ ਕੇ ਪੈ ਗਏ ਏਦਾਂ ਟੁੱਟ ਕੇ ਪਏ
ਮਿਰਗਾਵਲੀ ਪਰ ਕੇਰ ਜੈਸੇ
ਕਹਿੰਦੇ ਜਿਵੇਂ ਹਿਰਨਾਂ ਦੀ ਡਾਰ ਦੇ ਉੱਤੇ ਬੱਬਰ ਸ਼ੇਰ ਧਾਵਾ ਬੋਲਦਾ ਨਾ ਹਮਲਾ ਕਰਦਾ ਹੈ ਏਦਾਂ ਅਬਦਾਲੀ ਦੀ ਫੌਜ ਨੇ ਮਥੁਰਾ ਸ਼ਹਿਰ ਦੇ ਲੋਕਾਂ ਤੇ ਹਮਲਾ ਬੋਲਿਆ
ਪੁਰਜਨ ਕਤਲ ਉਟਿਓ ਪੁਰ ਸਾਰਾ
ਸਾਰੇ ਨਗਰ ਦੇ ਲੋਕਾਂ ਦਾ ਕਤਲ ਕਰਕੇ ਰੱਖ ਦਿੱਤਾ ਜਿਹੜਾ ਸਾਹਮਣੇ ਆਇਆ ਉਹਦਾ ਸਿਰ ਵੱਢ ਕੇ ਸੁੱਟ ਦਿੱਤਾ ਘਰ ਬਾਜ਼ਾਰ ਮਥੁਰਾ ਸ਼ਹਿਰ ਦੇ ਲੁੱਟ ਲਏ
ਗੈ ਆਨੀ ਦਲ ਮੈਂ ਬੋਦਾਰਾ
ਔਰ ਬਹੁਤ ਸਾਰੀਆਂ ਜਿਹੜੀਆਂ ਮਥੁਰਾ ਦੀਆਂ ਇਸਤਰੀਆਂ ਸਨ ਇਹਨਾਂ ਬਾਹਮਣਾਂ ਦੀਆਂ ਘਰ ਵਾਲੀਆਂ ਉਹ ਫੜ ਫੜ ਕੇ ਲੈ ਕੇ ਦਲ ਦੇ ਵਿੱਚ ਲੈ ਆਏ ਅਬਦਾਲੀ ਦੀ ਫੌਜ ਵਿੱਚ ਲੈ ਆਏ
ਅਟੀ ਸਿੰਘ ਤਬ ਉਤੋ ਤਾਏ
ਇਸ ਵੇਲੇ ਇਹਨੇ ਹਮਲਾ ਕੀਤਾ ਅਬਦਾਲੀ ਨੇ ਮਥੁਰਾ ਤੇ ਜਿਹੜਾ ਹਠੀ ਸਿੰਘ ਸੀ ਉਹ ਵੀ ਉਸ ਵੇਲੇ ਮਥੁਰਾ ਸ਼ਹਿਰ ਦੇ ਵਿੱਚ ਹੀ ਰਹਿ ਰਿਹਾ ਸੀ
ਆਪਣੇ
ਘਰ ਦੇ ਵਿੱਚ ਪੱਕਾ ਰਿਹਾ ਘਰੋਂ ਬਾਹਰ ਨਹੀਂ ਨਿਕਲਿਆ ਦਰਵਾਜ਼ੇ ਆਦਿਕ ਉਹਨੇ ਬੰਦ ਕਰਕੇ ਰੱਖੇ ਆਪਣਿਆਂ ਸੂਰਮਿਆਂ ਸਮੇਤ ਅੰਦਰ ਡਟ ਕੇ ਰਿਹਾ
ਨਿਕਟ ਆਮਨੇ ਦਿਓ ਨਾ ਕੋਈ
ਆਪਣੇ ਘਰ ਦੇ ਨੇੜੇ ਨੇ ਕਿਸੇ ਨੂੰ ਫਰਕਣ ਦਿੱਤਾ ਫੌਜ ਨੇ ਹਮਲਾ ਕੀਤਾ ਹਠੀ ਸਿੰਘ ਦੇ ਘਰ ਵੱਲ ਵੀ ਪਰ ਉਹਨੇ ਆਪਣੇ ਘਰ ਤੇ ਕਿਸੇ ਨੂੰ ਹਮਲਾ ਨਹੀਂ ਕਰਨ ਦਿੱਤਾ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ
ਪੁੰਜ ਤੁਫੰਗ ਪ੍ਰਹਾਰਾ ਤੋਏ
ਅੰਦਰੋਂ ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗੋਲੀਆਂ ਚਲਾਈਆਂ ਔਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ
ਕੇਤਕ ਪੁਰਜਨ ਬੀਚ ਬਰੇ ਹੈ
ਕਈ ਜਿਹੜੇ ਨਗਰ ਦੇ ਲੋਕ ਸਨ ਆਪਣੀ ਜਾਨ ਬਚਾਉਣ ਵਾਸਤੇ ਉਹ ਵੀ ਹਠੀ ਸਿੰਘ ਦੇ ਘਰ ਹੀ ਜਾ ਵੜੇ ਨੇ
ਕੇਤਕ ਵੈਰ ਟਿਗ ਭੀਤ ਪਰੇ ਹੈ
ਔਰ ਕਈ ਜਿਹੜੇ ਬਾਹਰ ਸਨ ਉਹ ਵੀ ਉੱਥੇ ਤਕੜੇ ਹੋ ਕੇ ਖਲੋ ਗਏ ਮੁਕਾਬਲਾ ਕਰਨ ਵਾਸਤੇ
ਕਰ ਸਿੰਘ ਗਾਡੇ
ਸਾਰਾ ਦਿਨ ਸਿੰਘ ਜਿਹੜੇ ਸਨ ਤਿਆਰ ਬਰ ਤਿਆਰ ਹੋ ਕੇ ਖਲੋਤੇ ਲੜਦੇ ਰਹੇ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਰਹੇ
ਫੁਲਕਾ ਹਤੀ ਦੂਰ ਅਰੀ ਠਾਂਡੇ
ਦੁਸ਼ਮਣ ਦੂਰ ਖਲੋਤਾ ਰਿਹਾ ਗੋਲੀਆਂ ਚੱਲਦੀਆਂ ਸੀ ਹੁਣ ਉਹਨਾਂ ਨੇ ਵੀ ਵੇਖਿਆ ਵੀ ਮਰਾਂਗੇ ਜੇ ਅੱਗੇ ਜਾਵਾਂਗੇ ਤੇ ਗੋਲੀਆਂ ਦੇ ਡਰ ਕਰਕੇ ਅਬਦਾਲੀ ਦੀ ਫੌਜ ਵੀ ਦੂਰ ਹੋ ਕੇ ਖਲੋਤੀ ਰਹੀ।
ਇਸ ਵਿੱਚ ਆਧੀ ਰਾਤ ਬਿਤਾਈ।
ਇਸੇ ਤਰ੍ਹਾਂ ਲੜਦਿਆਂ ਦਿਨ ਬੀਤ ਗਿਆ, ਅੱਧੀ ਰਾਤ ਦਾ ਸਮਾਂ ਵੀ ਬੀਤ ਗਿਆ।
ਹਠੀ ਸਿੰਘ ਤਬ ਚੱਡੀ ਚਹੀ ਚੜਾਏ।
ਹਠੀ ਸਿੰਘ ਨੇ ਸੋਚਿਆ ਵੀ ਮੈਨੂੰ ਇਹ ਜਗ੍ਹਾ ਛੱਡ ਕੇ ਚਲੇ ਜਾਣਾ ਚਾਹੀਦਾ, ਕਿਉਂਕਿ ਅਬਦਾਲੀ ਨੇ ਕੱਲ ਨੂੰ ਹਮਲਾ ਕਰਨਾ, ਕਿੰਨਾ ਕੁ ਲੜਾਂਗਾ, ਇੱਥੋਂ ਨਿਕਲ ਕੇ ਕਿਸੇ ਤਰੀਕੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ। ਹਠੀ ਸਿੰਘ ਨੇ ਆਪਣੀ ਇਹ ਹਵੇਲੀ ਛੱਡ ਕੇ ਜਾਣ ਦੀ ਤਿਆਰੀ ਕੀਤੀ।
ਦੀਨ ਤੁਰੰਗਨ ਪਰ ਤਵ ਪਾਏ।
ਵਕਤ ਨੇ ਹੁਕਮ ਕੀਤਾ, ਇਹਦੇ ਘੋੜੇ ਤੇ ਕਾਠੀ ਪਾ ਕੇ ਘੋੜਾ ਤਿਆਰ ਕੀਤਾ ਗਿਆ।
ਘਰ ਮੈਂ ਚੋਬੇ ਬਹੁਤ ਅਲਾਏ।
ਘਰ ਦੇ ਵਿੱਚ ਕਈ ਇਹਦੇ ਚੋਬੇ ਸਨ, ਜਿਹੜਾ ਇਹਦਾ ਸੁਜਸ ਕਰਦੇ ਸੀ, ਇਹਦੀ ਵਡਿਆਈ ਕਰਦੇ ਸਨ।
ਜੇਕਰ ਗੁਰੂ ਕਾਮਨ ਆਚੇ ਚੋਰੀ ਨਿਕਸਨ ਕੋਨੇ ਬਾਚੇ।
ਤੇ ਹਠੀ ਸਿੰਘ ਨੂੰ ਇਹ ਕਹਿ ਦਿੱਤਾ ਵੀ ਜੇ ਤੂੰ ਗੁਰੂ ਕਹਾਉਣ ਦੀ ਕਾਮਨਾ ਕਰਦਾ ਤੇ ਫਿਰ ਤੈਨੂੰ ਏਦਾਂ ਚੋਰਾਂ ਵਾਂਗੂ ਨੀ ਜਾਣਾ ਚਾਹੀਦਾ, ਕਿ ਤੂੰ ਚੋਰਾਂ ਵਾਂਗੂ ਇਹ ਕਿਲਾ ਛੱਡ ਕੇ ਹਵੇਲੀ ਛੱਡ ਕੇ ਚੱਲਿਆ। ਜੇ ਤੂੰ ਗੁਰੂ ਕਹਾਉਣ ਦੀ ਕਾਮਨਾ ਕਰਦਾ ਤੇ ਤੈਨੂੰ ਏਦਾਂ ਚੋਰਾਂ ਵਾਂਗੂ ਨੀ ਜਾਣਾ ਚਾਹੀਦਾ।
ਗਮਨੋ ਆਪਣ ਬਜਾਏ ਨਗਾਰਾ, ਦਸਨ ਗੁਰੂ ਕੋ ਲਿਓ ਨਿਆਰਾ।
ਫਿਰ ਆਪਣਾ ਨਗਾਰਾ ਵਜਾ ਕੇ ਲੰਘ ਇੱਥੋਂ। ਤੂੰ ਦਸਵੇਂ ਪਾਤਸ਼ਾਹ ਦਾ ਇਤਿਹਾਸ ਜਾਣਦਾ? ਉਹਨਾਂ ਨੇ ਸੁਣਾ ਦਿੱਤਾ ਕਿ ਚਮਕੌਰ ਦੀ ਗੜੀ ਵਿੱਚੋਂ ਵੀ ਆਏ ਤੇ ਤਾੜੀ ਮਾਰ ਕੇ ਆਏ ਸਨ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆਪਣਾ ਨਗਾਰਾ ਵਜਾ ਕੇ ਆਏ ਸਨ। ਜੇ ਤੂੰ ਵੀ ਗੁਰੂ ਕਹਾਉਣਾ ਤੇ ਤੂੰ ਵੀ ਨਗਾਰਾ ਵਜਾ ਕੇ ਇੱਥੋਂ ਨਿਕਲ ਕੇ ਜਾ।
ਅਲਪ ਬਹਿਸ ਕੁਛ ਨਹੀਂ ਵਿਚਾਰਾ।
ਇਹਦੀ ਉਮਰ ਛੋਟੀ ਸੀ, ਇਹਨੇ ਵਿਚਾਰ ਨਹੀਂ ਕੀਤੀ ਵੀ ਨਗਾਰਾ ਵਜਾਵਾਂਗਾ ਤੇ ਫੌਜਾਂ ਸੁੱਤੀਆਂ ਨੂੰ ਜਗਾ ਕੇ ਆਪਣੇ ਤੇ ਹਮਲਾ ਕਰਨ ਲਈ ਪ੍ਰੇਰਾਂਗਾ, ਵੀ ਇੱਥੋਂ ਤਾਂ ਚੋਰੀ ਛੇਪੇ ਨਿਕਲਣਾ ਹੀ ਚੰਗਾ ਸੀ। ਇਹਨੇ ਇਹ ਗੱਲ ਦੀ ਵਿਚਾਰ ਨਹੀਂ ਕੀਤੀ, ਛੋਟੀ ਉਮਰ ਸੀ।
ਜਦ ਹੈ ਪਰ ਤਾਂ ਹੁਕਮੇ ਉਚਾਰਾ।
ਘੋੜੇ ਤੇ ਸਵਾਰ ਹੋਇਆ ਤੇ ਘੋੜੇ ਤੇ ਸਵਾਰ ਹੋ ਕੇ ਹਠੀ ਸਿੰਘ ਨੇ ਹੁਕਮ ਕੀਤਾ, ਆਗਿਆ ਕੀਤੀ,
ਧੁੰਦ ਪਥੁਨ ਉੱਚੀ ਵਜਵਾਇਓ,
ਨਗਾਰਾ ਵਜਾਓ, ਮੇਰਾ ਉੱਚੀ ਨਗਾਰਾ ਉੱਚੀ ਧੁੰਨ ਵਿੱਚ ਵਜਾ ਕੇ ਆਵਾਜ਼ ਸੁਣਾਓ।
ਦੇ ਤਿਲਾਵਾ ਤਿੰਨ ਸੁਣ ਪਾਇਓ।
ਕਹਿੰਦੇ ਜਦੋਂ ਨਗਾਰੇ ਤੇ ਤਿਲਾਵਾ ਦਿੱਤਾ, ਨਗਾਰੇ ਤੇ ਚੋਭਾ ਮਾਰੀਆਂ, ਆਵਾਜ਼ ਗਈ ਉਧਰ ਅਬਦਾਲੀ ਦੀਆਂ ਫੌਜਾਂ ਤੱਕ ਪਹੁੰਚੀ, ਨਗਾਰਾ ਵੱਜਦਾ ਤੇ ਸੁਣਨਾ ਹੀ ਸੀ, ਰਾਤ ਦਾ ਸਮਾਂ ਸੀ।
ਦਿਨ ਮੈਂ ਜੋ ਮਵਾਸ ਦੇ ਡਰਿਓ, ਨਿਕਸਿਓ ਅਬੈ ਮਲੇਛਨ ਲਿਓ।
ਮਲੇਛਾਂ ਨੂੰ ਲੱਗ ਗਿਆ ਪਤਾ ਵੀ ਜਿਹੜਾ ਸਾਰਾ ਦਿਨ ਆਕੀ ਹੋ ਕੇ ਸਾਡੇ ਨਾਲ ਲੜਦਾ ਰਿਹਾ ਅੰਦਰ ਵੜ ਕੇ, ਹੁਣ ਉਹ ਰਾਤ ਦਾ ਸਮਾਂ ਤੇ ਨਿਕਲਣ ਦੀ ਤਿਆਰੀ ਕਰ ਰਿਹਾ, ਤਦੇ ਨਗਾਰਾ ਵਜਾ ਰਿਹਾ। ਮਲੇਛਾਂ ਨੂੰ ਉਸੇ ਵੇਲੇ ਪਤਾ ਲੱਗ ਗਿਆ।
ਦਸਤਾ ਏਕ ਚਮੂ ਕੋ ਭਾਰੀ।
ਅਬਦਾਲੀ ਦੇ ਨਾਲ ਦੀਆਂ ਫੌਜਾਂ ਦਾ ਇੱਕ ਵੱਡਾ ਦਸਤਾ ਸੀ, ਭਾਰੀ ਫੌਜ ਦਾ।
ਉਲ ਆਨ ਪਰਿਓ ਬਲ ਧਾਰੇ।
ਅੰਤ ਨੂੰ ਆ ਕੇ ਹਮਲਾ ਬੋਲ ਦਿੱਤਾ, ਜਿੱਥੋਂ ਹਠੀ ਸਿੰਘ ਦੇ ਨਗਾਰੇ ਦੀ ਆਵਾਜ਼ ਆਉਂਦੀ ਸੀ, ਉੱਥੇ ਆ ਕੇ ਉਹਨਾਂ ਨੇ ਬੜੇ ਜ਼ੋਰ ਨਾਲ ਹਮਲਾ ਬੋਲਿਆ।
ਹਾਥੋਂ ਸਿੰਘ ਘਰੇ ਤਿੰਨ ਮਾਏ।
ਸਿੰਘ ਸਾਨੇ ਦੇ ਨਾਲ ਉਹ ਵੀ ਸਾਰੇ ਘੇਰੇ ਵਿੱਚ ਘਿਰ ਗਏ।
ਮਾਰਗ ਨਿਕਸਨ ਕੋ ਕਿਤਨਾ।
ਇਹੋ ਜਿਹੇ ਘੇਰੇ ਚ ਘਿਰੇ ਵੀ ਉਹਨਾਂ ਨੂੰ ਨਿਕਲਣ ਦਾ ਰਾਹ ਨਾ ਲੱਭਿਆ, ਨਿਕਲਣ ਵਾਸਤੇ ਕੋਈ ਰਸਤਾ ਨਾ ਦਿਸਿਆ।
ਹਠੀ ਸਿੰਘ ਕੋ ਰਿਸ ਕਰ ਕਯੋ, ਬਾਲ ਬੈਸ ਅਨਜਾਨ ਨਾ ਲਯੋ।
ਗੁੱਸੇ ਵਿੱਚ ਆਏ, ਉਹਨਾਂ ਆਪਣਾ ਗੁੱਸਾ ਹਠੀ ਸਿੰਘ ਤੇ ਕੱਢਿਆ। ਕਹਿੰਦੇ ਪਾਪੀਆ, ਤੂੰ ਬਾਲਕ ਬੁੱਧੀ ਧਾਰਨ ਕਰਕੇ ਅਣਜਾਣ ਹੀ ਰਿਹਾ ਨਾ, ਨਗਾਰਾ ਵਜਾਉਣ ਦੀ ਕੀ ਲੋੜ ਸੀ? ਤੈਨੂੰ ਕਿਹਨੇ ਆਖਿਆ ਸੀ ਨਗਾਰੇ ਤੇ ਚੋਭਾ ਮਰਵਾ? ਵੀ ਇੱਥੋਂ ਆਰਾਮ ਨਾਲ ਸ਼ਾਂਤੀ ਦੇ ਨਾਲ ਨਿਕਲ ਜਾਣਾ ਸੀ, ਪਤਾ ਨਹੀਂ ਸੀ ਲੱਗਣਾ, ਜਾਣ ਬੁੱਝ ਕੇ ਦੁਸ਼ਮਣ ਨੂੰ ਜਗਾ ਕੇ ਵੀ ਆਹ ਬੈਲ ਮੁਝੇ ਮਾਰ ਵਾਲੀ ਗੱਲ ਤੂੰ ਕੀਤੀ ਹੈ, ਇਹ ਸਹੀ ਨਹੀਂ ਕੀਤਾ।
ਭਾਜ ਜਾਓ ਜੇ ਭਾਜ ਜਾਏ, ਹਮ ਤੂੰ ਮਰੇ ਹਜ਼ਾਰਨ ਕਾਏ।
ਹਠੀ ਸਿੰਘ, ਭੱਜ ਜਾ ਜੇ ਤੇਰੇ ਕੋਲੋਂ ਭੱਜਿਆ ਜਾਂਦਾ ਇੱਥੋਂ ਨਿਕਲ ਕੇ, ਕਿਉਂਕਿ ਹੁਣ ਅਸੀਂ ਤਾਂ ਨਹੀਂ ਭੱਜਣਾ, ਅਸੀਂ ਤਾਂ ਹੁਣ ਅਬਦਾਲੀ ਦੀਆਂ ਇਹਨਾਂ ਫੌਜਾਂ ਨੂੰ ਹਜ਼ਾਰਾਂ ਨੂੰ ਮਾਰ ਕੇ ਹੀ ਮਰਾਂਗੇ, ਅਸੀਂ ਤਾਂ ਹੁਣ ਮਾਰ ਕੇ ਹੀ ਸ਼ਹੀਦੀਆਂ ਪ੍ਰਾਪਤ ਕਰਾਂਗੇ।
ਸੁਣ ਕਰ ਡਰ ਤਲ ਤੁਰਤ ਬੁਲਾਇਓ।
ਸੁਣ ਕੇ ਹਠੀ ਸਿੰਘ ਨੇ ਡਰ ਧਾਰਨ ਕੀਤਾ ਔਰ ਤੁਰਤ ਫੁਰਤ ਉੱਥੋਂ ਭੱਜਣ ਦੀ ਤਿਆਰੀ ਕੀਤੀ।
ਬਚਿਓ ਬਚਿਓ ਭਰਤਗੜ ਮੈਂ ਪ੍ਰਵੇਸ਼ ਆਇਓ।
ਔਰ ਉਥੋਂ ਦੌੜ ਕੇ ਭੱਜ ਕੇ ਇਹ ਭਰਤਗੜ ਦੇ ਇਲਾਕੇ ਦੇ ਵਿੱਚ ਪ੍ਰਵੇਸ਼ ਹੋ ਗਿਆ।
ਰੋਪੇ ਸਿੰਘ ਹਥਿਆਰ ਸੰਭਾਰੇ,
ਜਿਹੜੇ ਸਿੰਘ ਸਾਨੂੰ ਰੁਪ ਗਏ ਪੈਰ ਡਟ ਕੇ ਅੜਾ ਕੇ ਆਪਣੇ ਹਥਿਆਰ ਤੇ ਸ਼ਸਤਰ ਸੰਭਾਲ ਕੇ
ਹੱਥੋਂ ਤੁਰ ਤੁਰਤ ਭਰ ਮਾਰੇ।
ਸੱਠ ਸੂਰਮੇ ਸੀ, 60 ਬੰਦੂਕਾਂ ਸੀ ਉਹਨਾਂ ਕੋਲ, 60 ਦੀਆਂ 60 ਬੰਦੂਕਾਂ ਭਰ ਕੇ ਗੋਲੀਆਂ ਦੀਆਂ ਦਾਗ ਦਿੱਤੀਆਂ ਸਿੰਘਾਂ ਨੇ।
ਬੌਰ ਕਰੀ ਨੰਗੀ ਸ਼ਮਸ਼ੀਰ,
ਜਦੋਂ ਬੰਦੂਕਾਂ ਦੀ ਜੰਗ ਸਮਾਪਤ ਹੋਈ ਤੇ ਸਿੰਘਾਂ ਨੇ ਆਪਣੀਆਂ ਤੇਗਾਂ ਧੂ ਲਈਆਂ ਔਰ ਤੇਗਾਂ ਧੂ ਕੇ ਲੜਨ ਲੱਗੇ।
ਮਾਰ ਮੱਲੇ ਚਿਨਕੋ ਸ਼ਮਸ਼ੀਰ,
ਔਰ ਬੜੇ ਸ਼ੇਰ ਦੇ ਸਮਾਨ, ਬੱਬਰ ਸ਼ੇਰਾਂ ਦੇ ਸਮਾਨ ਅਨੇਕਾਂ ਤੁਰਕਾਂ ਨੂੰ ਕੱਟ ਵੱਢ ਕੇ ਮਲੀਆ ਮੇਟ ਕਰਨ ਲੱਗੇ ਹਨ।
ਰਾਤ ਅੰਧੇਰੀ ਸੁਝ ਨਾ ਆਏ,
ਅੰਧੇਰੀ ਰਾਤ ਸੀ, ਕੁਝ ਨੀ ਸੀ ਸੁਝ ਰਿਹਾ, ਕੁਝ ਨੀ ਸੀ ਨਜ਼ਰ ਆ ਰਿਹਾ।
ਉਸ ਮੈਂ ਤਲਵਾਰ ਚਲਾਈ,
ਕਈ ਤੁਰਕਾਂ ਨੇ ਤਾਂ ਆਪਸ ਵਿੱਚ ਹੀ ਇੱਕ ਦੂਜਿਆਂ ਤੇ ਤਲਵਾਰਾਂ ਚਲਾ ਕੇ ਇੱਕ ਦੂਜੇ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿੱਤਾ।
ਬੋਤੀ ਜੰਮੂ 10-2 ਹਜ਼ਾਰ ਆਪਸ ਮੈਂ ਕੱਟ ਗਏ ਇਸ ਬਾਰ।
ਔਰ ਕਹਿੰਦੇ ਹਜ਼ਾਰਾਂ ਬੰਦੂਕਾਂ ਚੱਲੀਆਂ ਸਨ ਉੱਥੇ, ਉਹ ਗੋਲੀਆਂ ਵੀ ਚੱਲੀਆਂ ਤੇ ਆਪਸ ਵਿੱਚ ਇਹਨਾਂ ਨੂੰ ਲੱਗੀਆਂ ਔਰ 10-2 ਹਜ਼ਾਰ 12 ਹਜ਼ਾਰ ਫੌਜ ਜਿਹੜੀ ਸੀ ਆਪਸ ਵਿੱਚ ਹੀ ਗੋਲੀ ਚੱਲਣ ਕਰਕੇ, ਕਿਰਪਾਨਾਂ ਚੱਲਣ ਕਰਕੇ ਆਪਸ ਵਿੱਚ ਹੀ ਕਟਾਵੱਡ ਹੋ ਕੇ ਮਾਰੀ ਗਈ।
ਸਿੰਘ ਜੰਗ ਮੈਂ ਸੁਰਗ ਸਿਦਾਰੇ,
ਜਿਹੜੇ ਸਿੰਘ ਸਨ ਉਹ ਵੀ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ।
ਦੁਸ਼ਟ ਹਜ਼ਾਰਾਂ ਤਾਂ ਪਰਾਰੇ,
ਹਜ਼ਾਰਾਂ ਦੁਸ਼ਟ, ਕੱਲੇ 60 ਸਿੰਘਾਂ ਨੇ ਹਜ਼ਾਰਾਂ ਦੁਸ਼ਟਾਂ ਨੂੰ ਮਾਰ ਕੇ ਮਲੀਆ ਮੇਟ ਕਰ ਦਿੱਤਾ।
ਹਠੀ ਸਿੰਘ ਤੈ ਤੇ ਨਿਕਸਿਓ,
ਹਠੀ ਸਿੰਘ ਉਥੋਂ ਨਿਕਲ ਕੇ ਚਲਾ ਗਿਆ, ਪਹਿਲਾਂ ਤਾਂ ਭਰਤਗੜ ਗਿਆ,
ਪੁਨ ਬੁਰਹਾਨਪੁਰੇ ਚੱਲ ਗਏ।
ਉਥੋਂ ਚੱਲ ਕੇ ਫਿਰ ਇਹ ਬੁਰਹਾਨਪੁਰ ਪਹੁੰਚਿਆ, ਬੁਰਹਾਨਪੁਰ ਜਾ ਕੇ ਉਥੇ ਦਾ ਦਿਉਰਾ ਬਣਿਆ ਹੋਇਆ, ਇਹ ਉਥੇ ਹੀ ਜਾ ਕੇ ਮਰਿਆ, ਸਰੀਰ ਇਹਨੇ ਆਪਣਾ ਉੱਥੇ ਹੀ ਛੱਡਿਆ। ਫਿਰ ਇਹ ਉਥੋਂ ਬੁਰਹਾਨਪੁਰ ਨੂੰ ਚਲਾ ਗਿਆ,
ਬਸਿਓ ਤਾਂ ਮੜ ਸਦਨ ਚਿਨਾਏ,
ਜਾ ਕੇ ਰਹਿਣ ਲੱਗਾ ਉੱਥੇ। ਇਹਨੇ ਆਪਣੇ ਰਹਿਣ ਵਾਸਤੇ ਘਰ ਮਕਾਨ ਵੀ ਬੁਰਹਾਨਪੁਰ ਹੀ ਬਣਾ ਲਿਆ।
ਸਿੱਖ ਸੰਗਤ ਕਰ ਕੇ ਸਮਦਾਏ,
ਉੱਥੇ ਸਿੱਖ ਸੰਗਤਾਂ ਇਹਨੇ ਬੁਰਹਾਨਪੁਰ ਚ ਸਿੱਖੀ ਸੇਵਕੀ ਗੁਰੂ ਸਾਹਿਬ ਦੀ ਸੀਗੀ, ਉਹ ਸਾਰੀ ਸਿੱਖੀ ਸੇਵਕੀ ਨੂੰ ਇਹਨੇ ਆਪਣੇ ਨਾਲ ਜੋੜ ਲਿਆ।
ਸੁਤੇ ਉਤਪੰਨ ਪਇਓ ਨੈ ਕੋਈ, ਬੈਸ ਬਿਤਾਈ ਤੈ ਬਸ ਸੋਈ।
ਹਠੀ ਸਿੰਘ ਦੇ ਘਰ ਕੋਈ ਲੜਕਾ ਨਹੀਂ ਹੋਇਆ, ਵਿਆਹ ਇਹਦਾ ਹੋ ਚੁੱਕਾ ਸੀ, ਇਹਦੇ ਘਰ ਅੱਗੇ ਕੋਈ ਲੜਕਾ ਨਹੀਂ ਹੋਇਆ, ਔਰ ਇਹਨੇ ਆਪਣੀ ਸਾਰੀ ਉਮਰ ਬੁਰਹਾਨਪੁਰ ਵਿੱਚ ਹੀ ਰਹਿ ਕੇ ਬਤੀਤ ਕੀਤੀ।
ਇੱਕ ਸੁਤਾ ਪੁਜੀ ਤਿਸਕੇਰੇ,
ਇਹਦੀ ਇੱਕ ਲੜਕੀ ਸੀ ਜੋ ਇਹਦੇ ਘਰ ਪੈਦਾ ਹੋਈ, ਲੜਕਾ ਨਹੀਂ ਹੋਇਆ, ਕੇਵਲ ਇੱਕ ਕੰਨਿਆ ਸੀ, ਲੜਕੀ ਸੀ।
ਹੁਣ ਪਰਲੋਕ ਪਾਤਾ ਪਲੇਰੇ,
ਉੱਥੇ ਹੀ ਇਹਦਾ ਪਰਲੋਕ ਗਮਨ ਹੋਇਆ, ਉੱਥੇ ਹੀ ਇਹਨੇ ਆਪਣਾ ਸਰੀਰ ਤਿਆਗਿਆ ਹੈ।
ਅਵਲੋ ਚਿੰਨਤ ਪੁਰ ਬੁਰਹਾਨੇ,
ਹਾਲੇ ਤੱਕ ਇਹਦਾ ਜਿਹੜਾ ਚਿੰਨ ਹੈ, ਨਿਸ਼ਾਨੀ ਹੈ, ਇਹਦੀ ਸਮਾਧ ਹੈ ਜਿਹੜੀ, ਉਹ ਬੁਰਹਾਨਪੁਰ ਵਿੱਚ ਬਣੀ ਹੋਈ ਦਿਸਦੀ ਹੈ।
ਹਠੀ ਸਿੰਘ, ਹਠੀ ਸਿੰਘ ਕੋ ਥਲ ਨਰ ਜਾਣੇ,
ਸਾਰੇ ਲੋਕ ਜਾਣਦੇ ਨੇ ਕਿ ਹਠੀ ਸਿੰਘ ਦੀ ਜਗ੍ਹਾ ਹੈ, ਇਹ ਹਠੀ ਸਿੰਘ ਦੀ ਥਾਂ ਹੈ।
ਅਹਿਮਦ ਸ਼ਾਹ ਮੁੜਿਓ ਪੁਨ ਪਾਛੇ,
ਅਹਿਮਦ ਸ਼ਾਹ ਜਿਹੜਾ ਸੀ ਇਹ ਦਰਬਾਰ ਸਾਹਿਬ ਤੇ ਹਮਲਾ ਕਰਕੇ ਪਿੱਛੇ ਵਾਪਸ ਮੁੜ ਗਿਆ।
ਸਿੰਘ ਜਿਦ ਕਿਤੇ ਆਚੇ,
ਇੱਧਰ ਸਿੰਘ ਬਹਾਦਰ ਯੋਧੇ ਜਦੋਂ ਅਬਦਾਲੀ ਨਾਲ ਲੜਦੇ ਨੇ, ਅਬਦਾਲੀ ਮੁੜਦਾ ਹੈ, ਮੁੜੇ ਜਾਂਦੇ ਤੇ ਸਿੰਘ ਜਾ ਕੇ ਲੜਦੇ ਨੇ, ਇਹਦੇ ਤੇ ਗੁਰੀਲਾ ਨੀਤੀ ਦੇ ਨਾਲ ਜੰਗ ਕਰਦੇ ਨੇ, ਹਮਲਾ ਕਰਦੇ ਨੇ, ਔਰ ਇਹਦੇ ਕੋਲ ਸਬਾਬ ਲੁੱਟ ਕੇ ਫਿਰ ਆ ਕੇ ਸਿੰਘ ਜੰਗਲਾਂ ਵਿੱਚ ਹਰਨ ਭਰਨ ਹੋ ਜਾਂਦੇ ਹਨ।
ਆਗਾ ਪਾਚਾ ਲੁੱਟ ਪਲਾਵੇ,
ਸਿੰਘ ਜਾਂ ਤਾਂ ਅਗਲੇ ਪਾਸਿਓਂ ਹਮਲਾ ਕਰਦੇ ਨੇ, ਤੁਰੇ ਜਾਂਦੇ ਅਬਦਾਲੀ ਦੇ ਉੱਤੇ, ਜਾਂ ਪਿਛਲੇ ਪਾਸੇ ਜਿਹੜੀਆਂ ਫੌਜਾਂ ਹੁੰਦੇ ਨੇ ਉੱਥੇ ਜਾ ਕੇ ਹਮਲਾ ਕਰਕੇ ਜੋ ਕੁਝ ਇਹਨਾਂ ਕੋਲ ਹੁੰਦਾ ਲੁੱਟ ਦਾ ਸਬਾਬ, ਉਹ ਸਿੰਘ ਲੁੱਟ ਕੇ ਲੈ ਆਉਂਦੇ ਨੇ।
ਰਿਪਤੇ ਕਸ਼ਟ ਮਾਂ ਦਿਖ ਰਾਵੇ,
ਏਦਾਂ ਇਹਨਾਂ ਨੂੰ ਵੱਡਾ ਭਾਰੀ ਕਸ਼ਟ ਵਿਖਾਉਂਦੇ ਨੇ ਸਿੰਘ, ਦਿਖਾਉਂਦੇ ਨੇ ਕਿ ਅਬਦਾਲੀ ਇਹ ਪੰਜਾਬ ਦੀ ਧਰਤੀ ਹੈ, ਇਹ ਸੂਰਮਿਆਂ ਬਹਾਦਰਾਂ ਯੋਧਿਆਂ ਦੀ ਧਰਤੀ ਹੈ, ਇੱਥੋਂ ਕੋਈ ਦੁਸ਼ਮਣ ਕੋਈ ਵੈਰੀ ਖੰਘ ਕੇ ਨਹੀਂ ਲੰਘ ਸਕਦਾ।
ਇਵੇਂ ਮਾਰਤ ਅਟਕੇ ਉਤਾਰਾ, ਸ਼੍ਰੀ ਅੰਮ੍ਰਿਤਸਰ ਬਹੁਰ ਉਸਾਰਾ।
ਇਸੇ ਤਰ੍ਹਾਂ ਅਬਦਾਲੀ ਨੂੰ ਮਾਰਦਿਆਂ ਮਾਰਦਿਆਂ ਸਿੰਘਾਂ ਨੇ ਇਹੋ ਜਿਹਾ ਪਿੱਛਾ ਕੀਤਾ ਇਹਦਾ ਕਿ ਅਟਕ ਦਰਿਆ ਤੱਕ ਇਹਨੂੰ ਲੈ ਕੇ ਗਏ। ਅਟਕ ਦਰਿਆ ਪਾਰ ਕਰਵਾ ਕੇ ਫਿਰ ਸਿੰਘ ਉੱਥੋਂ ਪਿੱਛੇ ਵਾਪਸ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆ ਕੇ ਹਾਲਤ ਵੇਖੀ ਜੋ ਅਬਦਾਲੀ ਢਵਾ ਚੁੱਕਾ ਸੀ, ਆ ਕੇ ਦੁਬਾਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ ਉਹ ਆਰੰਭ ਕੀਤੀ।
ਮ੍ਰਿਤਕਾ ਕਾਰ ਦੁਸ਼ਾਲਨ ਡਾਲੇ,
ਇਹਨੇ ਪਿਆਰ ਨਾਲ ਸਾਰੀ ਸੰਗਤ ਨੇ ਸੇਵਾ ਕੀਤੀ ਕਿ ਜਿਹੜੇ ਕੀਮਤੀ ਕੀਮਤੀ ਦੁਸ਼ਾਲੇ ਸਨ ਨਾ ਸਿੱਖਾਂ ਦੇ, ਉਹਨਾਂ ਦੁਸ਼ਾਲਿਆਂ ਦੇ ਵਿੱਚ ਜਿਹੜੀ ਸਰੋਵਰ ਦੀ ਗਾਰ ਸੀ ਉਹ ਕੱਢ ਕੱਢ ਕੇ ਲੈ ਕੇ ਬਾਹਰ ਸੁੱਟ ਕੇ ਆਉਂਦੇ ਨੇ। ਆ ਪਿੱਛੇ ਜੀ ਵੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਹੋਈ ਸੀ, ਸਿੰਘਾਂ ਨੇ ਬੁੱਕਾਂ ਭਰ ਭਰ ਕੇ ਥੱਲਿਓ ਗਾਰ ਦੀਆਂ ਕੱਢੀਆਂ ਸਨ, ਆਪਣੇ ਬਸਤਰਾਂ ਦੇ ਵਿੱਚ ਕੀਮਤੀ ਬਸਤਰਾਂ ਦੇ ਵਿੱਚ ਲਪੇਟ ਲਪੇਟ ਕੇ ਲੈ ਕੇ ਜਾਂਦੇ ਸਨ। ਉਦੋਂ ਵੀ ਜਦੋਂ ਸੇਵਾ ਹੋਈ ਸਰੋਵਰ ਦੀ, ਬੜੇ ਬੜੇ ਕੀਮਤੀ ਦੁਸ਼ਾਲਿਆਂ ਵਿੱਚ ਸਿੰਘਾਂ ਨੇ ਗਾਰ ਕੱਢੀ ਔਰ ਉਹ ਗਾਰ ਕੱਢ ਕੇ ਬਾਹਰ ਲੈ ਕੇ ਗਏ।
ਗੁਰੂ ਨੀਮ ਤੇ ਚਨਿਓ ਉਤਾਲੇ,
ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਸਤਿਗੁਰਾਂ ਨੇ ਰੱਖੀ ਸੀ ਉਸੇ ਨੀਂਹ ਦੇ ਉੱਤੇ ਦੁਬਾਰਾ ਸਿੱਖਾਂ ਨੇ ਦਰਬਾਰ ਦੀ ਰਚਨਾ ਕੀਤੀ, ਉਸੇ ਨੀਂਹ ਦੇ ਉੱਪਰ ਦਰਬਾਰ ਸਾਹਿਬ ਬਣਾਇਆ।
ਮਹਾ ਪ੍ਰੇਮ ਤੇ ਤਾਲ ਬਣਾਇਓ, ਹਰੀ ਮੰਦਰ ਸੁੰਦਰ ਉਤਰਾਇਓ।
ਮਹਾ ਪ੍ਰੇਮ ਦੇ ਨਾਲ ਸਰੋਵਰ ਦੀ ਸੇਵਾ ਕੀਤੀ। ਇਹ ਸੇਵਾ ਕਰਾਈ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ। ਪੰਥ ਦਾ ਉਦੋਂ ਜਰਨੈਲ ਸੀ ਜੱਸਾ ਸਿੰਘ ਆਲੂਵਾਲੀਆ, ਖਾਲਸੇ ਪੰਥ ਦਾ ਚੌਥਾ ਜਰਨੈਲ ਸੀ। ਤੋ ਜੱਸਾ ਸਿੰਘ ਜੀ ਆਲੂਵਾਲੀਏ ਨੇ ਸੇਵਾ ਲਾਈ। ਇੱਥੋਂ ਇੱਕ ਸਹਿਜਧਾਰੀ ਸਿੱਖ ਸੀ, ਉਹਦਾ ਨਾਂ ਸੀ ਦੇਸ ਰਾਜ। ਉਹਦੀ ਸੇਵਾ ਲਾਈ ਜੱਸਾ ਸਿੰਘ ਆਲੂਵਾਲੀਏ ਨੇ ਕਿ ਤੂੰ ਇੱਥੇ ਸੇਵਾ ਕਰਾਉਣੀ। ਆਪ ਜੱਸਾ ਸਿੰਘ ਜੀ ਫੌਜ ਲੈ ਕੇ ਲਾਹੌਰ ਦੇ ਇਲਾਕੇ 'ਚ ਚਲੇ ਗਏ ਸਨ ਤੇ ਦੇਸ ਰਾਜ ਦੀ ਸੇਵਾ ਲਾ ਗਏ ਸਨ, ਸਰੋਵਰ ਦੀ ਸੇਵਾ ਕਰਾਉਣ ਦੀ ਦਰਬਾਰ ਦੀ। ਦੇਸ ਰਾਜ ਇਹੋ ਜਿਹਾ ਸਹਿਜਧਾਰੀ ਗੁਰੂ ਕਾ ਪਿਆਰਾ ਸਿੱਖ ਸੀ ਕਿ ਜਿੰਨੀ ਦੇਰ ਸੇਵਾ ਕਰਦਾ ਰਿਹਾ ਘਰ ਤੋਂ ਨਾਤਾ ਤੋੜ ਲਿਆ। ਰਹਿਣ ਵਾਲਾ ਅੰਮ੍ਰਿਤਸਰ ਸਾਹਿਬ ਦਾ ਹੀ ਸੀ, ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਲੰਗਰ ਪ੍ਰਸ਼ਾਦਾ ਇੱਕ ਟਾਈਮ ਘਰੋਂ ਹੀ ਆਉਂਦਾ ਸੀ ਇਹਨਾਂ ਦਾ ਪੱਕ ਕੇ, ਉਹ ਛਕ ਲੈਣਾ, ਬਸ ਇੰਨੀ ਕੁ ਸਾਂਗ ਸੀ ਪਰਿਵਾਰ ਵਾਲਿਆਂ ਨਾਲ। ਬਾਕੀ ਸਾਰਾ ਦਿਨ ਤੇ ਸਾਰੀ ਰਾਤ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿ ਕੇ ਸੇਵਾ ਕਰਵਾਈ ਦੇਸ ਰਾਜ ਨੇ। ਇੰਨੀ ਭਾਵਨਾ ਵਾਲਾ ਸਿੱਖ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਨਿਗਰਾਨੀ ਵਿੱਚ ਇਸ ਤਰ੍ਹਾਂ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਈ।
ਗੁਰੂ ਮਿਰਜ਼ਾਦ ਤੇ ਵਾਦ ਨਕਾਟ,
ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਸੀ, ਜਿੰਨਾ ਕੁ ਸਰੋਵਰ ਸੀਗਾ ਪਹਿਲਾਂ, ਜਿੰਨਾ ਕੁ ਦਰਬਾਰ ਸੀ, ਉਹਦੇ ਨਾਲੋਂ ਨਾ ਵਧਾਇਆ ਤੇ ਨਾ ਹੀ ਘਟਾਇਆ।
ਪੂਰਬ ਸਮੇਂ ਕੀਨ ਸਿਠਾਟ,
ਇਲ ਬਿਨ ਉਸੇ ਤਰ੍ਹਾਂ ਉਹ ਠਾਟ ਬਣਾਇਆ ਜਿਵੇਂ ਪਹਿਲਾਂ ਬਣਿਆ ਹੋਇਆ ਸੀ। ਗੁਰੂ ਸਾਹਿਬ ਦੇ ਸਰੋਵਰ ਦੀ ਸੇਵਾ ਜਿੰਨਾ ਕੁ ਦਾਇਰੇ ਵਿੱਚ ਸਰੋਵਰ ਸੀ ਉਹਨਾਂ ਕੁ ਰੱਖਿਆ, ਜਿੰਨੇ ਕੁ ਦਾਇਰੇ 'ਚ ਹਰਿਮੰਦਰ ਸਾਹਿਬ ਸੀ ਕਿਉਂਕਿ ਨੀਹਾਂ ਹੀ ਉਹੀ ਰੱਖੀਆਂ, ਨੀਹਾਂ ਦੇ ਉੱਤੇ ਉਸੇ ਤਰ੍ਹਾਂ ਦਰਬਾਰਾ ਜਿਹੜੀ ਸੀ ਬਿਲਡਿੰਗ ਉੱਪਰਲੀ ਉਸਾਰੀ ਕੀਤੀ। ਤੋ ਨਾ ਤਾਂ ਵਧਾਈ ਉਹ ਸੇਵਾ ਵਾਧਾ ਕੀਤਾ ਸਰੋਵਰ ਵਿੱਚ, ਨਾ ਘਟਾਇਆ ਜਿੰਨੀ ਕੁ ਸਤਿਗੁਰਾਂ ਨੇ ਮਰਿਆਦਾ ਰੱਖ ਕੇ, ਕਿਉਂਕਿ ਖਾਲਸਾ ਜੀ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਨੂੰ ਖੁਦ ਅਕਾਲ ਪੁਰਖ ਨੇ ਦੱਸਿਆ ਸੀ। ਜੋ ਦਰਬਾਰ ਸਾਹਿਬ ਦਾ ਨਕਸ਼ਾ ਹੈ ਨਾ, ਇਹ ਨਕਸ਼ਾ ਅਕਾਲ ਪੁਰਖ ਨੇ ਖੁਦ ਬਣਾ ਕੇ ਦੱਸਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਕਿ ਇਸ ਤਰ੍ਹਾਂ ਦਾ ਨਕਸ਼ਾ ਬਣਾਓ, ਇਸ ਤਰ੍ਹਾਂ ਦੀ ਸੇਵਾ ਕਰਾਓ। ਇਸ ਕਰਕੇ ਸਿੱਖਾਂ ਨੇ ਵੀ ਉਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ। ਜਿੱਥੇ ਜਿੱਥੇ ਜਿਵੇਂ ਜਿਵੇਂ ਪੌੜੀਆਂ ਸਨ, ਜਿੱਥੇ ਜਿੱਥੇ ਜਿਵੇਂ ਜਿਵੇਂ ਸੇਵਾ ਸੀ, ਸਾਰੀ ਉਸੇ ਤਰ੍ਹਾਂ ਕਰਵਾਈ ਹੈ।
ਡਿੱਟੇ ਸਭੇ ਥਾਓ ਨਹੀਂ ਤੁਧ ਜਿਆ, ਅਬ ਲੋ ਦਰਸ ਲਗੈ ਬੋ ਤੇਰਾ, ਜਿਸ ਕੇ ਸਮ ਜਗ ਅਪਰ ਨਾਇਰਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਸੰਗਤਾਂ ਉਸ ਪਾਵਨ ਦਰਬਾਰ ਦੇ ਦਰਸ਼ਨ ਕਰਦੀਆਂ ਨੇ, ਐਸਾ ਪਵਿੱਤਰ ਪਾਵਨ ਅੰਮ੍ਰਿਤ ਦਰਬਾਰ ਜਿਸ ਜਿਹਾ ਸੰਸਾਰ ਵਿੱਚ ਹੋਰ ਹੈ ਹੀ ਨਹੀਂ ਕੋਈ। ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਐਸਾ ਪਾਵਨ ਪਵਿੱਤਰ ਮਹਾਰਾਜ ਜੀ ਦਾ ਦਰਬਾਰ ਜਿਸ ਦਰਬਾਰ ਜਿਹਾ ਖਾਲਸਾ ਜੀ ਦੁਨੀਆਂ ਚ ਕੋਈ ਦਰਬਾਰ ਨਹੀਂ ਹੈ।
ਏਕ ਸਮੇਂ ਸਿੰਘ ਦਿੱਲੀ ਗਏ,
ਇੱਧਰ ਖਾਲਸਾ ਜੀ ਉਸੇ ਸਮੇਂ ਦੀਆਂ ਗੱਲਾਂ ਨੇ, ਖਾਲਸਾ ਪੰਥ ਇੱਕ ਵਾਰੀ ਦਿੱਲੀ ਚੱਲ ਕੇ ਗਿਆ।
ਸ਼ਾਹ ਸੰਗ ਰਿਸ ਰਾਕਤ ਭਈ,
ਬਾਦਸ਼ਾਹ ਦੇ ਨਾਲ ਬੜਾ ਰਿਸ ਸੀ ਖਾਲਸੇ ਪੰਥ ਦਾ।
ਗੁਰੂ ਨਵਮ ਥਲ ਖੋਜਨ ਕੀਤ,
ਸੁੰਦਰੀ ਨੇ ਬਚਨ ਕੀਤਾ ਸੀ ਨਾ, ਜਦੋਂ ਉਹਨਾਂ ਬੇਨਵੇ ਫਕੀਰਾਂ ਨੇ ਮਹਾਰਾਜ ਜੀ ਦਾ ਦਿਉਰਾ ਢਾ ਦਿੱਤਾ ਸੀ ਨੌਵੇਂ ਪਾਤਸ਼ਾਹ ਦਾ, ਤੇ ਮਾਤਾ ਜੀ ਨੇ ਕਿਹਾ ਸੀ ਆਵੇਗਾ ਇੱਕ ਸਿੰਘ, ਉਹ ਆਪੇ ਆ ਕੇ ਅਸਥਾਨ ਦੁਬਾਰਾ ਬਣਵਾ ਲਏਗਾ। ਉਹ ਬਚਨ ਵੀ ਪੂਰਾ ਹੋਇਆ। ਜਥੇਦਾਰ ਬਘੇਲ ਸਿੰਘ ਜੀ ਇਹ ਦਿੱਲੀ ਗਏ ਫੌਜ ਲੈ ਕੇ ਸਿੰਘਾਂ ਦੀ ਖਾਲਸੇ ਦੀ ਬੇਨਵੇਂ ਫਕੀਰਾਂ ਨੇ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਮਸੀਤ ਬਣਾਈ ਸੀ ਦੁਸ਼ਟਾਂ ਨੇ।
ਵੱਡੇ ਜ਼ੋਰ ਤੋਂ ਤਬ ਠਹਿਵਾਏ ਆਪਣੋ ਦੀਨੋ ਪਤਾ ਦਿਖਾਏ।
ਬੜੇ ਭਾਰੀ ਜ਼ੋਰ ਦੇ ਨਾਲ ਜਥੇਦਾਰ ਬਘੇਲ ਸਿੰਘ ਜੀ ਨੇ ਉਹ ਸਾਰੀ ਜਿਹੜੀ ਜਗ੍ਹਾ ਸੀ ਮਸੀਤ ਦੀ ਉਹ ਢਵਾਈ। ਉਹਦੇ ਤੇ ਬਕਾਇਦਾ ਜਿੰਨੇ ਕਾਜੀ ਮੌਲਵੀ ਸਨ ਉਹਨਾਂ ਨੂੰ ਘਰੋਂ ਘਰੋਂ ਜਾ ਕੇ ਚੁੱਕ ਕੇ ਰਾਤੋ ਰਾਤ ਸੈਨ ਕਰਾ ਲਏ ਸੀ ਉਹਨਾਂ ਦੇ। ਉਹਨਾਂ ਨੇ ਆਗਿਆ ਉਹਨਾਂ ਕੋਲੋਂ ਕਰਵਾ ਲਈ ਸੀ ਜਥੇਦਾਰ ਬਘੇਲ ਸਿੰਘ ਨੇ ਵੀ ਮਸੀਤ ਢਾ ਦਿੱਤੀ ਜਾਏ। ਉਹ ਮਸੀਤ ਢਾ ਕੇ ਫਿਰ ਉਹ ਜਗ੍ਹਾ ਦਾ ਪਟਾ ਗੁਰੂ ਨਾਨਕ ਦੇ ਘਰ ਦੇ ਨਾਂ ਤੇ ਲਿਖ ਕੇ ਉੱਥੇ ਦੁਬਾਰਾ ਮਹਾਰਾਜ ਜੀ ਦਾ ਦਰਬਾਰ ਬਣਾਇਆ।
ਅਸਥੀ ਕੀ ਗਾਗਰ ਦੋਏ ਭਰੀ,
ਪਾਤਸ਼ਾਹ ਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਦੀਆਂ ਦੋ ਗਾਗਰਾਂ ਸਨ ਉਹ ਥੱਲੇ ਹੀ ਸਨ ਜ਼ਮੀਨ ਦੇ, ਉਹ ਥੱਲਿਓ ਪੁੱਟ ਕੇ ਉਸ ਵੇਲੇ ਸਮਰੂ ਬੇਗਮ ਸੀ ਦਿੱਲੀ ਦੇ ਵਿੱਚ, ਉਹਨੂੰ ਆਪਣੀ ਨਿਸ਼ਾਨੀ ਦੱਸੀ ਕਿ ਸਾਡਾ ਸਥਾਨ ਹੈ, ਸਾਡੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੀਆਂ ਇਹ ਅਸਥੀਆਂ ਹਨ।
ਦੋਨਿਕ ਸਾਏ ਦਿਖਾਵਨ ਕਰੇ,
ਦੋ ਗਾਗਰਾਂ ਥੱਲਿਓ ਪੁੱਟ ਕੇ ਕੱਢੀਆਂ ਉਹ ਉਸ ਵੇਲੇ ਦੀ ਸਮਰੂ ਬੇਗਮ ਨੂੰ ਵਿਖਾਈਆਂ।
ਝੂਠੋ ਪਇਓ ਬੇਨਵਾ ਜਬੈ,
ਤਾਂ ਉਹ ਬੇਨਵੇ ਫਕੀਰਾਂ ਨੂੰ ਝੂਠਾ ਸਾਬਤ ਕੀਤਾ ਜਿਹੜੇ ਦਾਵਾ ਕਰਦੇ ਸੀ ਜਗ੍ਹਾ ਸਾਡੀ ਹੈ।
ਸਭਨ ਪ੍ਰਤੀਤ ਧਰੀ ਉਰਤਵੈ,
ਸਭ ਨੂੰ ਪ੍ਰਤੀਤ ਹੋ ਗਈ ਕਿ ਗੁਰੂ ਸਾਹਿਬ ਦਾ ਸਥਾਨ ਹੈ।
ਗੁਰੂ ਦੇਵਰਾ ਬਰ ਚਿਨਵਾਇਓ ਅਬਲੋ ਜ਼ਾਰ ਖਰੋ ਦਿਖਾਇਓ।
ਇਸ ਤਰ੍ਹਾਂ ਸਤਿਗੁਰਾਂ ਦਾ ਦਿਓਰਾ ਜਥੇਦਾਰ ਬਘੇਲ ਸਿੰਘ ਜੀ ਨੇ ਦੁਬਾਰਾ ਬਣਵਾਇਆ ਜੋ ਹਾਲੇ ਤੱਕ ਜ਼ਾਹਰ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ।
ਬੀਚ ਬਾਜ਼ਾਰ ਥਾਨ ਤੇ ਲੀਨ,
ਬਾਜ਼ਾਰ ਵਿੱਚ ਥਾਂ ਸੀ ਚਾਂਦਨੀ ਚੌਂਕ ਵਿੱਚ, ਉੱਥੇ ਵੀ ਮਸੀਤ ਬਣਾ ਦਿੱਤੀ ਸੀ ਸਤਿਗੁਰਾਂ ਦੇ ਸਥਾਨ ਤੇ, ਉਹ ਵੀ ਢਵਾ ਕੇ ਸੀਸਗੰਜ ਸਾਹਿਬ ਦੀ ਸਥਾਪਨਾ ਕੀਤੀ।
ਗੁਰੂ ਬੈਠ ਜੈ ਕਾਰਨ ਕੀਨ,
ਬਹਿ ਕੇ ਸਤਿਗੁਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਚਾਂਦਨੀ ਚੌਂਕ ਦੇ ਵਿੱਚ। ਸੀਸਗੰਜ ਸਾਹਿਬ ਵਾਲਾ ਜੋ ਪਾਵਨ ਦਰਬਾਰ ਹੈ ਉਹ ਵੀ ਜਥੇਦਾਰ ਬਘੇਲ ਸਿੰਘ ਨੇ ਬਣਵਾਇਆ।
ਇਨ ਤੇ ਆਦਿ ਅਪਰ ਥਲ ਗੁਰ ਕੇ ਜ਼ਾਹਰ ਕਰੇ ਹਤੇ ਜੋ ਧੁਰ ਕੇ।
ਹੋਰ ਵੀ ਜਿੰਨੇ ਦਿੱਲੀ ਵਿੱਚ ਗੁਰੂ ਘਰ ਦੇ ਅਸਥਾਨ ਸਨ, ਸਤਿਗੁਰਾਂ ਦੀਆਂ ਯਾਦਗਾਰਾਂ ਸਨ, ਉਹ ਸਾਰੇ ਅਸਥਾਨ ਜਥੇਦਾਰ ਬਘੇਲ ਸਿੰਘ ਹੋਣਾ ਨੇ ਪ੍ਰਗਟ ਕੀਤੇ। ਇੱਕ ਲੰਮਾ ਇਤਿਹਾਸ ਹੈ ਜੋ ਪੰਥ ਪ੍ਰਕਾਸ਼ ਵਿੱਚ ਆਵੇਗਾ, ਵਿਸਥਾਰ ਸਹਿਤ ਆਪ ਜੀ ਸਰਵਣ ਕਰੋਗੇ। ਹੁਣ ਸ੍ਰੀ ਆਨੰਦਪੁਰ ਸਾਹਿਬ ਦੀ ਕੁਝ ਵਿਥਿਆ ਕਿ ਕਲਗੀਧਰ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਪਿੱਛੇ ਆਨੰਦਪੁਰ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਕਿਵੇਂ ਹੁੰਦੀ ਰਹੀ ਹੈ, ਉਹ ਪ੍ਰਸੰਗ ਕਹਿ ਕੇ ਫਿਰ ਅਖੀਰਲਾ ਪ੍ਰਸੰਗ ਜਿਹੜਾ ਉਹ ਮੰਗਲਾਂ ਦਾ ਭਾਈ ਸਾਹਿਬ ਜੀ ਨੂੰ ਉਚਾਰਨ ਕਰਕੇ ਕਥਾ ਦੀ ਸਮਾਪਤੀ ਕਰਨੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।